ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਗੁਰ ਕਾ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੁ ਨਾਨਕ ਇਹੁ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੁ ਨਾਨਕ ਇਹੁ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਵੱਡੇ ਭਾਗ ਹਨ ਉੱਤਮ ਕਰਮ ਹਨ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਆਪਣੇ ਘਰ ਵਾਲੇ ਆਉਣ ਦੀ ਪ੍ਰੇਰਨਾ ਸਾਨੂੰ ਕੀਤੀ ਹੈ ਆਪ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਹਰ ਹਾਂ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਪਾਤਸ਼ਾਹ ਦੇ ਪਾਵਨ ਸਥਾਨ ਦੇ ਦਰਸ਼ਨ ਮੇਲੇ ਕੀਤੇ ਅੰਮ੍ਰਿਤ ਵੇਲੇ ਜੋਗੋ ਜੋਗੋ ਟਾਲੇ ਚਵਰ ਸ਼ਕਤਰ ਤਖਤ ਦੇ ਮਾਲਕ ਪੋਥੀ ਪਰਮੇਸ਼ਰ ਕਾ ਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ ਮੁੱਖ ਵਾਕ ਦੇ ਵਿਚਾਰ ਵਾਸਤੇ ਜੁੜ ਕੇ ਬੈਠੇ ਹਾਂ ਮੂਲ ਪਾਠ ਸਤਿਗੁਰੂ ਦੇ ਸਵਾਰੇ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਆਪ ਨੇ ਸਰਵਣ ਕਰਵਾਇਆ ਹੈ ਆਓ ਸ਼ਬਦ ਵਿਚਾਰ ਨਾਲ ਜੁੜੀਏ ਕਈ ਸ਼ਬਦ ਐਸੇ ਨੇ ਜਾਪਦੇ ਬਹੁਤ ਸੌਖੇ ਨੇ ਪਰ ਹੁੰਦੇ ਬਹੁਤ ਔਖੇ ਨੇ ਇਹ ਕੁਛ ਹਾਲ ਇਸ ਸ਼ਬਦ ਦੇ ਵਿੱਚ ਹੈ। ਸਿਧਾਂਤਕ ਵੀ ਯਾਰਾਂ ਹਨ, ਬੜੇ ਧਿਆਨ ਨਾਲ ਜੁੜ ਕੇ ਸਰਵਣ ਕਰਾਂਗੇ, ਵਿਚਾਰਾਂਗੇ ਤੇ ਗੱਲ ਸਮਝ ਵਿੱਚ ਆਏਗੀ। ਆਓ ਪਿਆਰ ਨਾਲ ਇੱਕ ਵਾਰੀ ਸਾਰੇ ਮਾਈ ਭਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਫੀ ਮਹੱਲਾ ਪੰਜਵਾਂ।
ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਗੁਰ ਕੈ ਬਚਨ ਹਿਰਦਾ ਧਿਆਨ ਧਾਰੀ।
ਭਗਤੀ ਕਰਨ ਵਾਲੇ ਆਖਰ ਆਪਣੇ ਇਸ਼ਟ ਦੇਵ ਦਾ ਧਿਆਨ ਤੇ ਧਰਦੇ ਹਨ। ਉਸ ਨੂੰ ਯਾਦ ਕਰਨਾ ਹੈ, ਉਸਦਾ ਜਪ ਕਰਨਾ ਹੈ, ਉਸਦੀ ਸੇਵਾ ਕਰਨੀ ਹੈ। ਧਿਆਨ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ। ਤੁਸੀਂ ਇੱਥੇ ਆਏ ਹੋ, ਪਹਿਲੇ ਧਿਆਨ ਆਇਆ ਹੈ ਕਿ ਜਾਈਏ। ਜੇ ਮਨ ਵਿੱਚ ਧਿਆਨ ਨਾ ਆਉਂਦਾ ਤਾਂ ਅਸੀਂ ਇੱਥੇ ਕਦੀ ਵੀ ਨਾ ਆਉਂਦੇ। ਜਿਸ ਜਿਸ ਪਾਸੇ ਕਿਸੇ ਦਾ ਧਿਆਨ ਹੈ ਉਸ ਪਾਸੇ ਉਹ ਕਦਮ ਪੁੱਟਦਾ, ਉਸੇ ਪਾਸੇ ਜਾਂਦਾ। ਜਿਸ ਪਾਸੇ ਤੁਹਾਡਾ ਧਿਆਨ ਹੈ ਉਹ ਕੁਛ ਅਸੀਂ ਬੋਲਦੇ ਹਾਂ, ਜਿਸ ਪਾਸੇ ਸਾਡਾ ਧਿਆਨ ਹੈ ਉਹ ਕਰਮ ਅਸੀਂ ਕਰਦੇ ਹਾਂ। ਮੂਲ ਗੱਲ ਹੈ ਧਿਆਨ। ਪਰਮਾਤਮਾ ਨਾਲ ਜੁੜਨਾ ਹੈ ਤੇ ਧਿਆਨ ਇਹ ਪਹਿਲੀ ਪੌੜੀ ਹੈ। ਧਿਆਨ ਤੋਂ ਬਿਨਾਂ ਜੁੜਿਆ ਨਹੀਂ ਜਾਣਾ। ਹੁਣ ਧਿਆਨ ਧਰਨ ਵਾਸਤੇ ਆਸਰਾ ਕਿਸ ਦਾ ਲਵਾਂ, ਸਹਾਰਾ ਕਿਸ ਦਾ ਲਵਾਂ? ਸਿੱਧਾ ਤੇ ਪਰਮਾਤਮਾ ਬਾਰੇ ਕੁਛ ਪਤਾ ਨਹੀਂ, ਸਿੱਧਾ ਤੇ ਅਸੀਂ ਜਾਣਦੇ ਨਹੀਂ। ਆਸਰਾ ਲੈ ਲਿਆ ਗੁਰੂ ਦੇ ਸ਼ਬਦ ਦਾ, ਗੁਰੂ ਦੇ ਬਚਨਾਂ ਦਾ। ਕਿਹਾ ਸਤਿਗੁਰੂ ਦੇ ਬਚਨ ਰਾਹੀਂ ਮੈਂ ਪਰਮਾਤਮਾ ਦਾ ਧਿਆਨ ਧਰਦਾ ਹਾਂ। ਉਸਦਾ ਧਿਆਨ ਧਰਨ ਵਾਸਤੇ ਕਿਸ ਦਾ ਆਸਰਾ ਲੈਂਦਾ ਹਾਂ? ਸਤਿਗੁਰੂ ਦੇ ਬਚਨ ਦਾ। ਹਿਰਦੇ ਵਿੱਚ ਧਿਆਨ ਕਰਨਾ ਹੈ, ਸਹਾਰਾ ਸ਼ਬਦ ਦਾ। ਸ਼ਬਦ ਦਾ ਸਹਾਰਾ ਕਿਵੇਂ ਲਵਾਂਗੇ? ਪਾਠ ਕਰਾਂਗੇ। ਸ਼ਬਦ ਦਾ ਸਹਾਰਾ ਲਵਾਂਗੇ ਕੀਰਤਨ ਕਰਾਂਗੇ, ਸ਼ਬਦ ਦਾ ਸਹਾਰਾ ਲਵਾਂਗੇ ਕਥਾ ਕਰਾਂਗੇ। ਸ਼ਬਦ ਦਾ ਸਹਾਰਾ ਲੈ ਕੇ ਰੱਬ ਦਾ ਧਿਆਨ ਕਰਦਾ ਹਾਂ। ਹਾਂਜੀ,
ਰਸਨਾ ਜਾਪ ਜਪ ਬਨਵਾਰੀ।
ਰਸਨਾ ਨਾਲ ਉਸ ਬਨਵਾਰੀ ਦਾ ਮੈਂ ਜਾਪ ਜਪਦਾ ਹਾਂ। ਅਸਲ ਸ਼ਬਦ ਹੈ ਬਣ ਵਾਲੀ। ਸਮੁੱਚਾ ਬਣ ਉਸ ਬਨਸਪਤੀ ਦੇ ਫੁੱਲ ਫਲ ਜਿਸਦੀ ਮਾਲਾ, ਉਹ ਹੈ ਬਨਵਾਰੀ। ਇਹ ਸ਼ਬਦ ਕ੍ਰਿਸ਼ਨ ਜੀ ਵਾਸਤੇ ਵੀ ਵਰਤਿਆ ਗਿਆ। ਬਨਵਾਰੀ ਸ਼ਬਦ ਉਸ ਵਾਸਤੇ ਬਹੁਤ ਆਇਆ। ਸਤਿਗੁਰਾਂ ਨੇ ਜਿੰਨੇ ਅਵਤਾਰੇ ਨਾਮ ਸਨ ਰੱਬ ਦੇ ਨਾਮ ਨਾਲ ਜੋੜ ਕੇ ਵਰਤੇ ਨੇ, ਪਰਮਾਤਮਾ ਵਾਸਤੇ ਵਰਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਬਦ ਆਇਆ ਪਰਮਾਤਮਾ ਵਾਸਤੇ ਆਇਆ, ਜਿਵੇਂ ਆਨੰਦ ਸਾਹਿਬ ਵਿੱਚ ਹੈ, ਸਾਚੇ ਲਿਵੇ ਬਣੂ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀ ਆ। ਕਹਿੰਦੇ ਨੇ ਇਹ ਤੇ ਕਿਰਪਾ ਕਰਦਾ ਹੈ, ਸਾਚੇ ਲਿਵੇ ਬਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰਥ ਕੋਈ ਨਾਹੀਂ, ਕਿਰਪਾ ਕਰ ਬਣਵਾਰੀ ਆ। ਬਣਵਾਰੀ ਸ਼ਬਦ ਵਰਤਿਆ ਹੈ ਪਰਮਾਤਮਾ ਵਾਸਤੇ। ਰਸਨਾ ਨਾਲ ਜਿਹੜਾ ਮੇਰਾ ਜਪ ਹੈ ਉਹ ਜਪਦਾ ਹਾਂ ਪਰਮਾਤਮਾ ਦਾ। ਇਸ ਸ਼ਬਦ ਨੂੰ ਬੜੇ ਧਿਆਨ ਨਾਲ ਸਮਝ ਲਈਏ। ਹਰ ਪ੍ਰਚਾਰਕ ਹੀ ਕਹਿੰਦਾ ਗੁਰਸਿੱਖ ਹਰ ਇੱਕ ਗੱਲ ਇਸਨੂੰ ਸਮਝਦਾ। ਬੱਚੇ ਬੱਚੇ ਨੂੰ ਪੁੱਛੋ ਤੇ ਤੁਹਾਡਾ ਗੁਰੂ ਕੌਣ ਹੈ, ਮੈਂ ਸਿੱਖਾਂ ਦੀ ਗੱਲ ਕਰ ਰਿਹਾ ਸਿਰਫ, ਗੁਰੂ ਕੌਣ ਹੈ, ਹਰ ਇੱਕ ਨੇ ਆਖਣਾ ਜੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਾਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਕੋਈ ਮੂਰਤੀ ਤੁਹਾਡਾ ਗੁਰੂ ਹੈ ਕਹਿਣਾ ਨਹੀਂ, ਲੇਕਿਨ ਕੋਈ ਘਰ ਮੇਰਾ ਖਿਆਲ ਐਸਾ ਬਚਿਆ ਹੋਵੇ ਜਿੱਥੇ ਚਿੱਤਰ ਨਾ ਹੋਣ, ਗੁਰੂਆਂ ਦੇ ਚਿੱਤਰ ਥਾਂ ਥਾਂ ਕੰਧਾਂ ਦੇ ਨਾਲ ਜਿੱਥੇ ਜਾਂਦੇ ਹਾਂ ਲੱਗੇ ਹੋਏ ਵੇਖਦੇ ਹਾਂ। ਮੂਰਤੀਆਂ ਕੁਛ ਤੇ ਐਸੇ ਨੇ, ਪੱਥਰ ਦੀਆਂ ਮੂਰਤੀਆਂ, ਮਿੱਟੀ ਦੀਆਂ ਮੂਰਤੀਆਂ, ਇਹ ਵੀ ਬਣਾ ਕੇ ਵੇਖੇ ਹੈ, ਆਪਣੇ ਸ਼ੌਕ ਇਸ ਵਿੱਚ ਰੱਖੇ ਆ, ਪਿੱਤਲ ਦੀਆਂ ਮੂਰਤੀਆਂ। ਔਰ ਫਰਕ ਇੰਨਾ ਪਿਆ, ਪਹਿਲੇ ਦੇਵੀ ਦੇਵਤਿਆਂ ਦੀਆਂ ਸਨ, ਹੁਣ ਗੁਰੂਆਂ ਦੀਆਂ ਬਣਾ ਲਈਆਂ, ਇਹ ਐਸਾ ਕਿਉਂ? ਇੱਥੇ ਸਮਝਦੇ ਹਾਂ ਕਿ ਗੁਰੂ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਸਾਡਾ ਸ਼ਬਦ ਹੈ। ਇੱਕ ਨੇ ਮੰਨਦੇ ਹੋਏ ਵੀ ਫੇਰ ਬਹੁਤਾਤ ਵਿੱਚ ਬਣਦੀਆਂ ਜਾ ਰਹੀਆਂ ਨੇ ਤੇ ਜਾਪਦਾ। ਘਰ ਵਿੱਚ ਇੱਕ ਨਹੀਂ, ਕਈ ਕਈ ਜਿਹੜੀਆਂ ਨੇ ਹੋ ਗਈਆਂ ਤੇ ਅੱਗੋਂ ਵਾਧਾ ਹੋ ਰਿਹਾ। ਇਸ ਦਾ ਕਾਰਨ ਕੀ ਹੈ? ਮੁੱਢਲੀ ਜੜ ਨੂੰ ਅਸੀਂ ਪਕੜੀਏ। ਇਹ ਮੂਰਤੀ ਦਾ ਧਿਆਨ ਕਿਉਂ ਹੈ? ਸਾਡੇ ਦੇਸ਼ ਵਿੱਚ ਭਗਤੀ ਕਰਨ ਦੇ ਜਿਹੜੇ ਢੰਗ ਹੋਏ ਨਾ, ਮਾਧਿਅਮ ਜਿਸ ਗੱਲ ਨੂੰ ਬਣਾਇਆ ਗਿਆ, ਉਹ ਤਿੰਨ ਨੇ। ਇੱਕ ਹੈ ਗਿਆਨ, ਦੂਸਰਾ ਹੈ ਭਗਤੀ, ਤੀਸਰਾ ਹੈ ਕਰਮ। ਕਰਮ ਖੰਡ ਹੈ ਕਰਮ ਕਾਂਡ, ਗਿਆਨ ਖੰਡ ਹੈ ਗਿਆਨ ਕਾਂਡ, ਔਰ ਨਾਲ ਭਗਤੀ ਕਾਂਡ। ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਹੈ, ਹਾਲਾਂਕਿ ਗਿਆਨ ਦੇ ਗ੍ਰੰਥ ਬਹੁਤ, ਉਪਨਿਸ਼ਦਾਂ ਵਿੱਚ ਇਹ ਗਿਆਨ ਹੈ। ਤੁਹਾਡੀ ਜਾਣਕਾਰੀ ਲਈ ਬੇਨਤੀ ਕਰਾਂ, ਸਵਾਮੀ ਦਯਾਨੰਦ ਨੇ ਵੇਦਾਂ ਦਾ ਬਹੁਤ ਪ੍ਰਚਾਰ ਕੀਤਾ ਔਰ ਮੂਰਤੀ ਪੂਜਾ ਦੇ ਖਿਲਾਫ। ਆਰੀਆ ਸਮਾਜ ਜੀ ਕੋਈ ਵੀ ਮੂਰਤੀ ਪੂਜਾ ਨੂੰ ਨਹੀਂ ਮੰਨਦਾ ਔਰ ਨਾ ਕਰਦਾ, ਲੇਕਿਨ ਹਰ ਮੰਦਰ ਵਿੱਚ ਮੂਰਤਾਂ ਵੀ ਹਨ, ਹਰ ਮੰਦਰ ਵਿੱਚ ਵੇਦ ਭਾਵੇਂ ਮਿਲੇ ਨਾ ਮਿਲੇ ਮੂਰਤੀ ਜ਼ਰੂਰ ਮਿਲ ਜਾਂਦੀ ਹੈ। ਮੂਰਤੀਆਂ ਬਹੁਤ ਨੇ, ਥਾਂ ਥਾਂ ਤੇ ਨੇ, ਬਣਦੀਆਂ ਜਾ ਰਹੀਆਂ ਨੇ। ਉਸ ਦਾ ਕਾਰਨ ਕੀ ਹੈ? ਮੂਰਤੀਆਂ ਰਾਹੀਂ ਪ੍ਰਚਾਰ ਵੀ ਹੋਇਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਵਾਂ। ਆਂਧਰਾ ਵਿੱਚ ਇੱਕ ਪ੍ਰਚਾਰਕ ਆਇਆ, ਆਪਣੇ ਪੈਗੰਬਰ ਦੀ ਮੂਰਤੀ ਸੀ ਤੇ ਲੋਕਾਂ ਨੂੰ ਇਕੱਠੇ ਕੀਤਾ, ਆਦਿਵਾਸੀਆਂ ਜੰਗਲਾਂ ਵਿੱਚ ਜਿਹੜੇ ਰਹਿੰਦੇ ਸਨ, ਉਹਨਾਂ ਨੂੰ ਪੁੱਛਣ ਲੱਗਾ ਕਿਸ ਨੂੰ ਮੰਨਦੇ ਹੋ? ਆਦਿਵਾਸੀ ਕਹਿਣ ਲੱਗੇ ਜੀ ਰਾਮ ਨੂੰ ਮੰਨਦੇ ਹਾਂ। ਕਹਿਣ ਲੱਗਾ ਪਾਣੀ ਲਿਆਓ, ਇੱਕ ਬਾਟੇ ਚ ਪਾਣੀ ਲਿਆ ਆਏ। ਦੋ ਮੂਰਤੀਆਂ ਉਸਨੇ ਕੱਢੀਆਂ, ਇੱਕ ਤੇ ਆਪਣੇ ਪੈਗੰਬਰ ਦੀ ਤੇ ਇੱਕ ਕੱਢੀ ਰਾਮ ਦੀ। ਹੁਣ ਚਲਾਕੀ ਇਹ ਸੀ, ਜਿਹੜੀ ਰਾਮ ਦੀ ਮੂਰਤੀ ਬਣਾਈ ਉਹ ਬਣਾਈ ਸੀ ਲੋਹੇ ਦੀ, ਤੇ ਪੈਗੰਬਰ ਦੀ ਬਣਾਈ ਸੀ ਲੱਕੜ ਦੀ, ਪਾਣੀ ਵਿੱਚ ਦੋਵੇਂ ਪਾ ਦਿੱਤੀਆਂ ਤੇ ਰਾਮ ਦੀ ਜਿਹੜੀ ਸੀ ਉਹ ਤੇ ਡੁੱਬ ਗਈ ਤੇ ਪੈਗੰਬਰ ਦੀ ਧਰ ਗਈ। ਤੇ ਕਹਿਣ ਲੱਗਾ ਜਿਹੜਾ ਆਪ ਹੀ ਡੁੱਬ ਗਿਆ ਇਹ ਤੁਹਾਨੂੰ ਕੀ ਤਾਰੇਗਾ? ਆ ਡੁੱਬ ਗਿਆ ਜੇ ਤੁਹਾਡਾ ਰਾਮ? ਆਦਿਵਾਸੀ ਭੋਲੇ ਭਾਲੇ ਕਹਿਣ ਲੱਗੇ ਜਿਹੜਾ ਆਪ ਹੀ ਡੁੱਬ ਗਿਆ ਇਹਨੇ ਸਾਨੂੰ ਕੀ ਤਾਰਨਾ? ਗੱਲ ਤੇ ਬਿਲਕੁਲ ਠੀਕ ਹੈ, ਪਰ ਇੱਕ ਹੋਰ ਆ ਗਿਆ ਸਿਆਣਾ ਇੰਨੇ ਚਿਰ ਨੂੰ, ਕਹਿਣ ਲੱਗਾ ਭਲੇ ਲੋਕੋ, ਅੱਜ ਤੱਕ ਜੋ ਅਸੀਂ ਸੁਣਿਆ ਅਸੀਂ ਜਲ ਪ੍ਰੀਖਿਆ ਤੇ ਸੁਣੀ ਨਹੀਂ, ਅਸੀਂ ਤੇ ਸੁਣਿਆ ਅਗਨ ਪ੍ਰੀਖਿਆ। ਮਾਤਾ ਸੀਤਾ ਨੂੰ ਵੀ ਜਦੋਂ ਲੰਕਾ ਤੋਂ ਲਿਆਂਦਾ ਅਗਨ ਪ੍ਰੀਖਿਆ ਹੋਈ, ਇਹ ਅਗਨ ਪ੍ਰੀਖਿਆ ਕਰੋ। ਹੁਣ ਉਹ ਭੱਜੇ, ਉਹਨੂੰ ਪਤਾ ਸੀ ਹੁਣ ਮੇਰਾ ਸੜ ਜਾਣਾ ਇੱਕ ਲੱਕੜੀ ਦਾ। ਅੱਗ ਚ ਪਾਏ ਤੇ ਪੈਗੰਬਰ ਸੜ ਗਿਆ ਤੇ ਰਾਮ ਬਚ ਗਏ। ਹੁਣ ਹੋਇਆ ਕਿ ਨਾ ਰਾਮ ਸੜਿਆ, ਨਾ ਕੋਈ ਪੈਗੰਬਰ ਸੜਿਆ, ਨਾ ਕੋਈ ਡੁੱਬਾ ਅਸਲ ਵਿੱਚ, ਲੱਕੜੀ ਤਰ ਗਈ, ਲੋਹਾ ਡੁੱਬ ਗਿਆ, ਲੱਕੜੀ ਸੜ ਗਈ, ਲੋਹਾ ਜਿਹੜਾ ਸੀ ਬਚ ਗਿਆ। ਮੂਰਤੀਆਂ ਰਾਹੀਂ ਪ੍ਰਚਾਰ ਹੋਇਆ। ਇੱਥੇ ਗੱਲ ਕਹਾਂ, ਸਾਡੇ ਮਨ ਵਿੱਚ ਭਾਵ ਜ਼ਿਆਦਾ ਪ੍ਰਬਲ ਹੋ ਗਿਆ ਨਾ, ਭਾਵ ਪ੍ਰਬਲ ਹੋ ਗਿਆ ਤੇ ਸਥੂਲ ਨਾਲ ਅਸੀਂ ਜੁੜਾਂਗੇ। ਪਰਮਾਤਮਾ ਦੇ ਦੋ ਅੰਗ ਕਹੇ ਨੇ, ਨਿਰਗੁਣ ਤੇ ਸਰਗੁਣ। ਸੁਖਮਨੀ ਸਾਹਿਬ ਵਿੱਚ ਬਚਨ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕਿਹਾ ਨਾਨਕ ਆਪ ਹੀ ਫਿਰ ਜਾਪ। ਨਿਰਗੁਣ ਉਹ ਹੈ ਜਿਸ ਵੇਲੇ ਕੋਈ ਵੀ ਨਹੀਂ ਸੀ, ਉਹ ਇਕੱਲਾ ਹੀ ਸੀ। ਉਸ ਅਵਸਥਾ ਨੂੰ ਕਿਹਾ ਅਰਬਦ ਨਰਬਦ ਤੁੰਦੂਕਾਰਾ, ਤਰਨ ਨਾ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਇੰਦਾ। ਉਸ ਵੇਲੇ ਕੀ ਸੀ ਉਹ ਆਪ ਹੀ ਜਾਣਦਾ। ਉਸ ਨੂੰ ਕਿਹਾ ਨਿਰਗੁਣ। ਨਿਰਗੁਣ ਤੇ ਸਰਗੁਣ ਦੁਸ਼ਟਾਰਨ, ਆਪੇ ਨੇ ਆਪ ਸਾਜਿਓ, ਆਪੇ ਨੇ ਰਚਿਓ ਨਾਮ। ਨਿਰਗੁਣ ਤੋਂ ਸਰਗੁਣ ਹੋ ਗਿਆ, ਸਰਗੁਣ ਦੀ ਵੀ ਪੂਜਾ ਸ਼ੁਰੂ ਹੋ ਗਈ। ਭਗਤਾਂ ਨੇ ਬਾਣੀ ਵਿੱਚ ਇੱਕ ਜ਼ਿਕਰ ਕੀਤਾ, ਉਹ ਕਹਿੰਦੇ ਨੇ ਮੂਰਤੀਆਂ ਤਾਂ ਬਣ ਗਈਆਂ, ਬਿਨ ਦੇਖਾ ਉਪਜੇ ਨਹੀਂ ਆਸਾ, ਜੋ ਦੇਸਾ ਸੋ ਹੋਏ ਬਿਨਾਸਾ। ਵੇਖੀਆਂ ਤੋਂ ਬਿਨਾਂ ਆਸ ਨਹੀਂ ਪੈਦਾ ਹੁੰਦੀ। ਵਾਕਿਆ ਹੀ ਭਾਵ ਜੇ ਪ੍ਰਧਾਨ ਹੈ ਨਾ, ਮੈਂ ਉਹਨੂੰ ਗੁਟਕਾ ਦੇਵਾਂ ਜਾਂ ਇੱਕ ਗੁਰੂ ਨਾਨਕ ਦੇਵ ਦੀ ਮੂਰਤੀ ਫੜਾਵਾਂ, ਮੈਨੂੰ ਪੱਕੀ ਆਸ ਹੈ ਕਿ ਉਹ ਮੂਰਤੀ ਫੜੇਗਾ। ਕਿਉਂਕਿ ਮੂਰਤੀ ਹੱਥ ਵਿੱਚ ਆਉਂਦੀ ਹੈ, ਸ਼ਬਦ ਅਜੇ ਸਮਝ ਵਿੱਚ ਨਹੀਂ ਆਉਂਦਾ। ਮੂਰਤੀ ਪ੍ਰਭਾਵਿਤ ਕਰਦੀ ਹੈ। ਮੂਰਤੀਆਂ ਵਾਲਿਆਂ ਬੜੀਆਂ ਕਥਾ ਲਿਖੀਆਂ, ਐਸੀਆਂ ਕਥਾਵਾਂ ਤੁਸੀਂ ਪੜ੍ਹੋ ਕਦੇ। ਉਹ ਮੂਰਤੀਆਂ ਦੇ ਬਾਰੇ ਜੋ ਕਥਾ ਨੇ ਕਿ ਸਦਨਾ ਮੂਰਤੀ ਸੀ ਇੱਕ, ਤੇ ਵੱਟੇ ਦੇ ਤੰਬਾਈ ਤੇ ਤੋੜ ਤੋੜ ਕੇ ਮਾਸ ਦਿੰਦਾ ਸੀ। ਇੱਕ ਸਾਧੂ ਨੇ ਕਿਹਾ ਪਾਪ ਕਰ ਰਹੇ ਹਾਂ, ਇਹ ਮੈਨੂੰ ਦੇ ਦੇ, ਲੈ ਗਿਆ। ਤੇ ਠਾਕਰ ਨੇ ਰਾਤੇ ਕਿਹਾ ਜਾ ਕੇ ਉਹਨੂੰ ਦੇ ਕੇ ਆ, ਮੇਰਾ ਥਾਂ ਤੇਰੇ ਕੋਲ ਨਹੀਂ, ਉਸ ਦੇ ਕੋਲ ਆ। ਤੇ ਜਾ ਕੇ ਵਾਪਸ ਕਰ ਆਇਆ। ਮੀਰਮ ਬਾਈ ਦੀ ਕਥਾ ਪੜ੍ਹੋ। ਇਹ ਚਿਤੌੜ ਦੇ ਰਾਣਾ ਸਾਂਗਾ, ਉਸਦੇ ਪੁੱਤਰ ਧੋਮ ਰਾਜ ਨਾਲ ਵਿਆਹੀ ਗਈ ਸੀ, ਰਤਨ ਸਿੰਘ ਰਠੌਰ ਉਸ ਦੇ ਬੇਟੇ ਸੀ। ਇਹ ਸੰਮਤ 1548 ਤੋਂ ਲੈ ਕੇ 1603 ਤੱਕ ਇਸਦਾ ਸਮਾਂ, 55 ਸਾਲ ਦੀ ਇਹਦੀ ਉਮਰ। ਭਾਈ ਬੰਨੂ ਵਾਲੀ ਬੇੜ ਵਿੱਚ ਇਸਦਾ ਇੱਕ ਸ਼ਬਦ ਦਰਜ ਕਰਕੇ ਹੜਤਾਲ ਫੇਰੀ ਆ। ਇਹ ਛੋਟੀ ਗਈ ਸੀ। ਇੱਕ ਸਾਧੂ ਆਇਆ ਤੇ ਕ੍ਰਿਸ਼ਨ ਦੀ ਮੂਰਤੀ ਉਸਦੇ ਕੋਲ, ਵੇਖ ਕੇ ਮਨ ਮੋਹ ਆ ਗਿਆ ਤੇ ਕਹਿਣ ਲੱਗੇ ਮੂਰਤੀ ਮੈਨੂੰ ਦੇ ਦੇ। ਸਾਧੂ ਨੇ ਨਹੀਂ ਦਿੱਤੀ, ਪਰ ਸਾਧੂ ਚਲਾ ਗਿਆ, ਉਹਨੂੰ ਨੀਂਦਰ ਨਹੀਂ ਆਈ। ਜੇ ਆਈ ਤੇ ਸੁਪਨੇ ਦੇ ਵਿੱਚ ਭਗਵਾਨ ਨੇ ਕਿਹਾ ਮੈਨੂੰ ਉੱਥੇ ਹੀ ਛੱਡ ਕੇ ਆ, ਮੀਰਾਂ ਕੋਲ ਛੱਡ ਕੇ ਆ। ਵੱਡੇ ਹੋਏ, ਮਾਂ ਨੇ ਕਿਹਾ ਤੇਰਾ ਵਿਆਹ ਕਰੀਏ। ਕਹਿਣ ਲੱਗੇ ਨਾ, ਮੇਰਾ ਵਿਆਹ ਹੋ ਚੁੱਕਾ। ਕਿਸ ਨਾਲ? ਕ੍ਰਿਸ਼ਨ ਜੀ ਨਾਲ। ਸਾਰੀ ਉਮਰ ਮੂਰਤੀ ਪੂਜਦੇ ਰਹੇ, ਨਿਰਤ ਕਰਦੇ ਰਹੇ। ਮੈਂ ਉਸ ਦੀ ਗੱਲ ਨਾ ਕਰਾਂ, ਮੂਰਤੀ ਤੋਂ ਅਸੀਂ ਪ੍ਰਭਾਵਿਤ ਹੋ ਰਹੇ। ਉਸ ਦਾ ਕਾਰਨ ਹੱਥ ਵਿੱਚ ਆਉਂਦੀ ਹੈ। ਜਦੋਂ ਮਰਜ਼ੀ ਕਿਸੇ ਭਾਵੇਂ ਕਮਰੇ 'ਚ ਰੱਖ ਦਿਓ, ਖੋਲੋ, ਉੱਥੇ ਹੀ ਹੋਵੇਗੀ। ਲੇਕਿਨ ਨਿਰਗੁਣ ਨੂੰ ਤੁਸੀਂ ਇੰਜ ਨਹੀਂ ਰੱਖ ਸਕਦੇ। ਪਰਮਾਤਮਾ ਨੂੰ ਮੈਂ ਕਿਸੇ ਤਿਜੋਰੀ 'ਚ ਬੰਦ ਕਰਨੇ ਵਾਂ, ਗਿਆਨ ਨੂੰ ਬੰਦ ਕਰਦੇ ਹਾਂ, ਨਹੀਂ, ਐਸਾ ਇਹ ਨਹੀਂ ਹੋਵੇਗਾ। ਅਸੀਂ ਉਸਦੇ ਹੱਥ ਵਿੱਚ ਜਾ ਸਕਦੇ ਹਾਂ, ਉਹ ਸਾਡੇ ਹੱਥ ਵਿੱਚ ਨਹੀਂ ਆ ਸਕਦਾ। ਜਿਹੜੇ ਸੌਖੀ ਗੱਲ ਜਾਪਦੀ ਹੈ ਮੂਰਤੀਆਂ ਕਿਉਂ ਪੂਜਦੇ ਹਾਂ, ਉਸ ਦਾ ਕਾਰਨ ਹੈ ਕਿ ਕੁਛ ਮੇਰੇ ਰੱਬ ਵੀ ਹੋਵੇ। ਜਿਵੇਂ ਨੋਟ ਮੇਰੇ ਹੱਥ ਵਿੱਚ ਜਦੋਂ ਮਰਜ਼ੀ ਵਰਤ ਲਵਾਂ, ਸੋਨਾ ਮੇਰੇ ਹੱਥ ਵਿੱਚ ਹੈ, ਹੀਰਾ ਮੇਰੇ ਹੱਥ, ਰੱਬ ਵੀ ਮੇਰੇ ਹੱਥ ਵਿੱਚ ਹੋਵੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਬੜੇ ਧਿਆਨ ਨਾਲ ਸੁਣਿਓ। ਕਹਿੰਦੇ ਨੇ ਕੀੜੀ ਦੇ ਪੇਟ ਵਿੱਚ ਹਾਥੀ ਕਿਵੇਂ ਸਮਾ ਜਾਏ, ਵੱਡਾ ਪਹਾੜ ਧਰਮੇ ਕੀੜਾ ਕਿਵੇਂ ਚੁੱਕ ਲਵੇ, ਮੱਛਰ ਦੇ ਡੰਗ ਮਾਰਿਆਂ ਬਾਸ਼ਕਨਾਮ ਕਿਵੇਂ ਮਰ ਜਾਏ, ਮੱਕਰੀ ਉਸ ਚਿਤਰੇ ਨੂੰ ਕਿਵੇਂ ਜਿੱਤ ਲਵੇ, ਕੁੱਕੜੇ ਉਡਾਰੀ ਮਾਰ ਕੇ ਹਮਾਜ ਇੰਨਾ ਉੱਚਾ ਕਿਵੇਂ ਜਾ ਸਕਦਾ, ਇਹਨਾਂ ਨੇ ਚੂਹਾ ਧਰ ਕੇ ਸਮੁੰਦਰ ਪਾਰ ਕਿਵੇਂ ਕਰੇ, ਉਹ ਪਿਆਰਾ ਤੁਹਾਡੇ ਹੱਥ ਵਿੱਚ ਨਹੀਂ ਆ ਸਕਦਾ, ਤੁਸੀਂ ਉਸਦੇ ਹੱਥ ਵਿੱਚ ਜਾ ਸਕਦੇ ਹੋ। ਸਾਗਰ ਬੂੰਦ ਵਿੱਚ ਨਹੀਂ ਆ ਸਕਦਾ, ਬੂੰਦ ਸਾਗਰ ਵਿੱਚ ਜਾ ਸਕਦੀ, ਉਹ ਕਵਿਤ ਹੈ। ਚੀਤੀ ਕਾ ਉਧਰ ਬਖ ਹਸਤੀ ਸਮਾਏ ਕੈਸੈ, ਅਤੁੱਲੇ ਅਪਾਰ ਭਾਰ ਭੁੰਗੀ ਨਾ ਉਠਾਵੇ, ਮੱਛਰ ਤੇ ਡੰਗ ਨਾ ਮਰਤ ਹੈ ਬਾਸ਼ਕ ਨਾਂਗ, ਮੱਕੜੀ ਨਾ ਚੀਤੇ ਜੀਤੇ ਸਰ ਨਾ ਪੁਜਾਵਾਈ, ਤਮ ਚਾਰੇ ਉਦਤ ਨਾ ਪਹੁੰਚੇ ਆਕਾਸ ਬਾਸ, ਮੂਸਾ ਤੋਂ ਨਾ ਪੈਰ ਤੇ ਸਮੁੰਦਰ ਪਾਰ ਪਾਵਾਏ, ਤੈਸੇ ਪ੍ਰੇ ਪ੍ਰੇਮ ਨੇਮ ਅਗਮੇ ਅਗਾਧ ਬੋਧ, ਗੁਰਮੁਖ ਸਾਗਰ ਜੋ ਬੂੰਦ ਹੋਏ ਸਮਾਵਾਈ। ਉਹਨਾਂ ਹੋਰ ਕਿਹਾ, ਅਸੀਂ ਗੁਮਾਨ ਕਿਸ ਗੱਲ ਦਾ ਕਰੀਏ, ਕੀਤਾ ਕਹਾਂ ਕਰੇ ਮਨ ਮਾਨ, ਦੇਵਣ ਹਰ ਕਾ ਹੱਥ ਦਾਨ, ਜੋ ਗੁਰਬਹਿ ਬਹੁ ਬੂੰਦ ਚਤੰਤਰ, ਸਨਮੁਖ ਸਿੰਧ ਸੋਭਾ ਨਹੀਂ ਪਾਵੇ, ਬੂੰਦ ਹੰਕਾਰ ਕਰੇ ਸਮੁੰਦਰ ਦੇ ਸਾਹਮਣੇ ਸ਼ੋਭਾ ਨਹੀਂ ਪਾਉਂਦੀ, ਜੋ ਬਉਡੇ ਖਗਤ ਹਰ ਮਹਾਂਬਲ ਪੇ ਕੇ ਆਕਾਸ਼ ਉੱਡੇ ਸੁਖ ਚਾਹਵੇ, ਪੰਖੀ ਉੱਡੇ ਸਾਰਾ ਆਕਾਸ਼ ਫਿਰ ਲਵਾਂਗਾ, ਕਹਿੰਦੇ ਨੇ ਨਹੀਂ, ਕਿੰਨਾ ਕੁ ਫਿਰੇਗਾ, ਆਕਾਸ਼ ਤੇ ਮੁੱਕਣ ਵਿੱਚ ਨਹੀਂ ਆਉਂਦਾ। ਜੋ ਬ੍ਰਹਿਮੰਡ ਪ੍ਰਚੰਡ ਬਲੋਕਤ, ਗੂਲਰ ਜੰਤ ਉਦੰਤ ਲਿਜਾਵ, ਗੋਲਰ ਇੱਕ ਰੁੱਖ ਹੈ, ਅਜੇ ਬੋਰ ਦੀਆਂ ਗੋਲਾਂ ਫਲ ਲੱਗਦਾ, ਉਹਦਾ ਕੀੜਾ ਉਹ ਆਖੇ ਅੰਤ ਪਾ ਲਵਾਂ, ਤੂੰ ਕਰਤਾ ਹਮ ਕੀਏ ਤੇ ਹਾਰੇ ਤੋਪੇ, ਬੋਲਣ ਕਿਉਂ ਬਣਿਆ ਹੋਵੇ, ਬਿਨ ਦੇਖਾ ਉਪਜੇ ਨਹੀਂ ਆਸਾ, ਜੋ ਦੂਸਰੇ ਸੋ ਹੋਏ ਬਨਾਸਾ। ਸਤਿਗੁਰਾਂ ਦੇ ਵੇਲੇ ਸਰੀਰਾਂ ਦਾ ਸਨਮਾਨ ਹੋਇਆ, ਅੱਜ ਵੀ ਤੁਸੀਂ ਮਾਣਯੋਗ ਕੋਈ ਵਿਅਕਤੀ ਹੋਵੇ, ਚੁੱਕ ਚੁੱਕ ਕੇ ਉਹਦਾ ਸਤਿਕਾਰ ਕਰਦੇ। ਸਿੱਖ ਲਈ ਵੀ ਕਿਹਾ, ਜੋ ਦੇਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀ। ਮੈਂ ਪੰਕਤੀਆਂ ਪੜ੍ਹਦਿਆਂ ਕਿਸੇ ਨੂੰ ਸ਼ੱਕ ਨਾ ਰਹਿ ਜਾਏ ਕਿ ਸੋ ਧੰਨ ਗੁਰੂ ਸ਼ਬਾਸ ਹੈ ਹਰ ਦੇਹ ਸੁਨੇਹਾ, ਹੁਣ ਦੇਖ ਦੇਖ ਗੁਰ ਵਿਕਸਿਆ ਗੁਰ ਸਤਿਗੁਰ ਦੇਹਾ, ਧੰਨ ਹੈ ਗੁਰੂ ਦੀ ਦੇਹ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਪਰ ਵੇਖਣ ਵਾਲੀ ਗੱਲ ਇਹ ਹੈ, ਦੇਹ ਦੇ ਹੁੰਦਿਆਂ ਵੀ ਉਹਨਾਂ ਕਿਹਾ, ਗੁਰੂ ਨਾਨਕ ਦੇਵ ਜੀ ਦੇ ਚਰਨ ਮੌਜੂਦ ਸਨ, ਸਰੀਰ ਮੌਜੂਦ ਸੀ, ਤੇ ਉਹਨਾਂ ਕਹਿ ਦਿੱਤਾ, ਪਵ ਜਲ ਬਿਨ ਸ਼ਬਦ ਹੈ ਕਿਉਂ ਪਰੀਐ, ਨਾਮ ਬਿਨਾ ਜਗ ਰੋਗ ਦੇ ਆਪਿਆ, ਡੁੱਬਦਾ ਡੁੱਬ ਡੁੱਬ ਮਰੀਐ। ਇਹ ਨੀ ਉਹਨਾਂ ਆਖਿਆ ਨੇ ਮੇਰੇ ਚਰਨੇ ਫੜ ਲਓ ਨਸਤਾਰਾ ਤੁਹਾਡਾ ਕਰਾਂ, ਨਹੀਂ ਉਹਨਾਂ ਆਖਿਆ ਜੋ ਮੇਰੇ ਮੂੰਹ ਚੋਂ ਸ਼ਬਦ ਨਿਕਲਦਾ, ਜੋ ਸ਼ਬਦ ਤੁਹਾਨੂੰ ਸੁਣਾ ਰਿਹਾ ਤੁਹਾਡਾ ਨਿਸਤਾਰਾ ਕਰੇਗਾ। ਸ਼ਬਦ ਸੁਣੋ, ਸ਼ਬਦੇ ਕਾ ਨਵੇੜਾ ਸੁਣ ਤੂੰ ਆਦੋ, ਬਿਨ ਨਾਵੇਂ ਜੋਗ ਨਾ ਹੋਏ। ਉਹਨਾਂ ਨੇ ਕਿਹਾ, ਰੱਬ ਦੇ ਭਗਤ ਜਿਨ੍ਹਾਂ ਨੂੰ ਮੈਂ ਭਗਤ ਕਹਿੰਦਾ ਉਹ ਕੀ ਕਰਦੇ ਨੇ, ਮੂਰਤੀਆਂ ਪੇਜਦੇ ਨੇ? ਨਹੀਂ, ਆਓ ਸਰਵਣ ਕਰੋ ਪੰਕਤੀਆਂ ਕਿ ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਉਹ ਕੀਰਤੀ ਗਾ ਰਹੇ ਨੇ, ਉਹਨਾਂ ਨੂੰ ਭੁੱਖ ਕਿਸ ਗੱਲ ਦੀ ਹੈ, ਮੂਰਤੀ ਪੂਜਨ ਦੇ ਨਹੀਂ, ਉਹਨਾਂ ਨੂੰ ਭੁੱਖ ਹੈ ਨਾਨਕ ਭਗਤਾਂ ਭੁੱਖ ਸਲਾਹ ਹਨ, ਸਿਫਤ ਸਲਾਹ ਦੀ ਭੁੱਖ ਹੈ, ਸੱਚ ਨਾਮ ਆਧਾਰ, ਪਰਮਾਤਮਾ ਦਾ ਨਾਮ ਉਹਨਾਂ ਦਾ ਆਸਰਾ ਹੈ। ਧੰਨ ਗੁਰੂ ਅਮਰਦਾਸ ਜੀ ਨੇ ਉਹ ਗੱਲ ਫਿਰ ਦੁਹਰਾਈ ਕਿ ਸਿੱਖੋ ਆ ਕੇ ਕਹੀਆਂ ਸਾਧੀਆਂ ਪੁੱਛਿਆ, ਮਹਾਰਾਜ ਤੁਸੀਂ ਇੱਥੇ ਮੂਰਤੀ ਕੋਈ ਨਹੀਂ ਰੱਖੇ? ਕਹਿਣ ਲੱਗੇ, ਰੱਬ ਬੈਠਾ ਤੇ ਮੂਰਤੀ ਦੀ ਕੀ ਲੋੜ ਹੈ, ਰੱਬ ਕਿੱਥੇ ਹੈ? ਕਹਿਣ ਲੱਗੇ, ਗੁਰਬਾਣੀ ਰੱਬ ਹੈ, ਪਰਮਾਤਮਾ ਦੀ ਸਿਫਤ ਸਦਾ ਰੱਬ ਹੈ, ਆਵੋ ਹੋ, ਆ ਕੇ ਕੀ ਕਰਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ ਸਿਰ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਸ ਵੇਲੇ ਸੰਪਾਦਨਾ ਹੋ ਗਈ, ਤਿਆਰ ਹੋ ਗਿਆ, ਇਹ ਗੱਲ ਕਹੀ ਗੁਰੂ ਅਰਜਨ ਦੇਵ ਜੀ ਨੇ, ਚਰਨ ਵੀ ਮੌਜੂਦ ਨੇ, ਸਰੀਰ ਵੀ ਮੌਜੂਦ ਹੈ, ਕਹਿਣ ਲੱਗੇ ਇੱਕ ਮੇਰਾ ਸਰੀਰ ਹੈ, ਹਰ ਥਾਂ ਤੇ ਨਹੀਂ ਹੋ ਸਕਦਾ, ਇੱਕ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਹਰ ਸ਼ਹਿਰ ਵਿੱਚ ਹਰ ਥਾਂ ਤੇ ਹੋਵੇਗਾ। ਕਿਹਾ ਸਤਿਗੁਰ ਕੇਰ ਸਰੀਰ ਜੋ ਸਭ ਥਾਂ ਸਮੇਂ ਸਭ ਨੇ ਦਰਸਾ ਹੈ, ਗ੍ਰੰਥ ਰਿਦਾ ਗੁਰ ਕਹੋ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ। ਭਾਈ ਇਹ ਹਿਰਦਾ ਗੁਰੂ ਕਾ ਇਹ ਸਦਾ ਰਹੇਗਾ, ਹਰ ਥਾਂ ਤੇ ਰਹੇਗਾ, ਇਹ ਸਰਵਵਿਆਪੀ ਹੋਵੇਗਾ, ਇਸ ਦਾ ਸਤਿਕਾਰ ਕਰੋ। ਇਹ ਕਹਿ ਦਿੱਤਾ ਜਿਸ ਨੇ ਇਹਦਾ ਸਤਿਕਾਰ ਨਹੀਂ ਕੀਤਾ ਉਹ ਮੇਰੇ ਸਿੱਖ ਨਹੀਂ। ਜਿਨ ਪਏ ਅਦਬ ਨਾ ਬਾਣੀ ਧਾਰਾ ਜਾਣ ਉਹ ਸੋ ਸਿੱਖ ਨਹੀਂ ਹਮਾਰਾ। ਮੈਨੂੰ ਇੱਕ ਬਚਨ ਯਾਦ ਆਇਆ ਪੱਟ ਕੇਸ਼ਵ ਦਾਸ ਦਾ, ਉਸਨੇ ਖੋਲ ਕੇ ਵਿਆਖਿਆ ਕਰ ਦਿੱਤੀ ਹੈ ਚਰਨਾਂ ਦੇ ਤੇ ਸ਼ਬਦ ਦੀ। ਮੈਂ ਪੰਕਤੀ ਪੜਾਂਗਾ ਹੀ ਤਾਂ ਤੁਹਾਨੂੰ ਯਾਦ ਆ ਜਾਏਗਾ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਵਿੱਚ ਤੁਹਾਡੇ ਚਰਨਾਂ ਕਮਲਾਂ ਦਾ ਆਸਰਾ। ਚਿੱਤ ਚਰਨ ਕਮਲ ਸੰਗ ਜੋੜ ਗਿਆ, ਚਿੱਤ ਨੂੰ ਚਰਨਾਂ ਕਮਲਾਂ ਨਾਲ ਜੋੜਨਾ ਚਾਹੀਦਾ। ਉਹ ਕਿਵੇਂ? ਮਨ ਲੋਚੇ ਬੁਰਿਆਈਆਂ, ਮਨ ਬੁਰਿਆਈਆਂ ਲੋਚਦਾ ਤੇ ਹੁਣ ਕੋਈ ਮੂਰਤੀ ਪੂਜਾ ਨਾਲ ਹੋੜ ਗਿਆ ਨਹੀਂ, ਗੁਰ ਸ਼ਬਦੀ ਇਹ ਮਨ ਹੋੜ ਗਿਆ। ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਮੋੜਨਾ, ਸਤਿਗੁਰਾਂ ਨੇ ਸ਼ਬਦ ਦੀ ਦਾਤ ਦਿੱਤੀ। ਕਿਹਾ ਸਿੱਖ ਧਰਮ ਵਿੱਚ ਭਾਈ ਗਿਆਨ ਵੀ ਹੈ ਔਰ ਇਸ ਵਿੱਚ ਭਗਤੀ ਵੀ ਹੈ, ਇਸ ਵਿੱਚ ਕਰਮ ਵੀ ਹੈ। ਥੋੜ੍ਹਾ ਜਿਹਾ ਵਿਸਥਾਰ ਹੋਰ ਕਰਦੇ ਹਾਂ। ਭਗਤ ਚਾਰ ਪ੍ਰਕਾਰ ਦੇ ਕਹੇ ਨੇ ਵਿਦਵਾਨਾਂ ਨੇ। ਕੁਛ ਭਗਤ ਨੇ ਜਿਨ੍ਹਾਂ ਨੂੰ ਕਿਹਾ ਕਾਮਨਾਵਾਨ, ਭਗਤੀ ਤੇ ਉਹ ਕਰਦੇ ਨੇ, ਕਾਮਨਾ ਹੈ ਸੰਤਾਨ ਦੀ, ਕਾਮਨਾ ਹੈ ਧਨ ਦੀ, ਕਾਮਨਾ ਹੈ ਬਿਮਾਰੀ ਮੁੱਕ ਜਾਏ, ਕਾਮਨਾ ਹੈ ਕੋਈ ਉੱਚੀ ਪਦਵੀ ਮਿਲ ਜਾਏ, ਭਗਤੀ ਤੇ ਕਰਨਗੇ। ਉਹਨਾਂ ਨੂੰ ਆਖਿਆ ਜਾਏ ਨਾ ਸੁਖਮਨੀ ਸਾਹਿਬ ਪੜ੍ਹੋ, ਪੜ੍ਹ ਦੇਣਗੇ। ਪਰ ਜੇ ਨਾ ਨਾ ਪੂਰੇ ਹੋਏ ਤੇ ਕੱਲ੍ਹ ਨੂੰ ਕਬਰ ਤੇ ਵੀ ਤੁਰ ਜਾਣਗੇ, ਨਾ ਪੂਰੇ ਹੋਏ ਪਰਸੋਂ ਕਿਸੇ ਹੋਰ ਰੁੱਖ ਨੂੰ ਵੀ ਜਾ ਕੇ ਧਾਗੇ ਵੱਲ, ਉਹ ਰੁੱਖ ਹੀ ਰੱਬ ਹੋ ਗਏ ਆ। ਉਹਨਾਂ ਨੂੰ ਕਿਹਾ ਕਾਮਨਾਵਾਨ। ਦੂਸਰੇ ਉਹ ਨੇ ਆਰਤ, ਆਰਤ ਜਿਹੜੇ ਦੁਖੇ ਨੇ ਕਿ ਦੁੱਖ ਮੁੱਕ ਜਾਏ। ਉਹਨਾਂ ਦਾ ਧਿਆਨ ਰੱਬ ਤੇ ਨਹੀਂ, ਉਹਨਾਂ ਦਾ ਧਿਆਨ ਦੁੱਖ ਤੇ ਹੈ, ਦੁੱਖ ਮੁੱਕ ਜਾਏ, ਦੁੱਖ ਮੁੱਕ ਜਾਏ, ਬਸ ਧਿਆਨ ਦੁੱਖ ਤੇ। ਤੀਸਰੇ ਨੇ ਜਿਹਨਾਂ ਨੂੰ ਕਿਹਾ ਉਪਾਸਕ, ਰੱਬ ਨੂੰ ਮੰਨ ਲਿਆ ਉਹਨਾਂ ਨੇ ਪਤੇ ਤੇ ਆਪਣੇ ਆਪ ਨੂੰ ਮੰਨ ਲਿਆ ਪਤਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਹੈ ਕਿ ਕਰਮਹੀਨ ਤਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਨ ਮਨ ਰਲੀਆਂ ਇੱਕ ਦੇਵੋ ਰਾਤ ਮੁਰਾਰੀ, ਮਿਲ ਮੇਰੇ ਪ੍ਰੀਤਮਾ ਜੀ ਉਹ ਤਿਦਮਿਣ ਖਰੀ ਨਿਮਾਣ। ਇੱਥੇ ਐਸਾ ਵੀ ਬਾਣੀ ਵਿੱਚ ਕਿਹਾ ਕਿ ਇਸ ਜਗ ਮੈਂ ਪੁਰਖ ਏਕ ਹੈ, ਪੁਰਖ ਕੇਵਲ ਇੱਕ ਹੈ ਪਰਮਾਤਮਾ, ਔਰ ਸਗਲੀ ਨਾਰ ਸਵਾਈ, ਜਿੰਨੇ ਜੀਵ ਨੇ ਇਸਤਰੀਆਂ ਨੇ, ਸਭ ਕੱਟ ਭੁਗਵੈ ਅਲਿਪਤ ਰਹੈ ਅਲਖ ਨਾ ਲਖਿਆ ਜਾਈ। ਹੁਣ ਜਿਨ੍ਹਾਂ ਨੇ ਕਿਹਾ ਨਾ ਪਤਨੀਆਂ ਹਾਂ ਐਸੇ ਸਾਧੂ ਹੋਏ। ਇਹ ਕਥਾ ਸ਼ਾਇਦ ਆਪਣੇ ਸੁਣੀ ਹੋਵੇ, ਯਾਦ ਹੋਵੇਗੀ। ਉਹ ਕਥਾ ਸੌ ਸੁਹਾਗਨ ਇਸਤਰੀਆਂ ਵਾਲੇ ਕੱਪੜੇ ਪਾਉਂਦਾ ਸੀ ਤੇ ਕਹਿੰਦਾ ਸੀ ਪੂਰਨਮਾਸ਼ੀ ਦੀ ਰਾਤ ਮੇਰੇ ਕੋਲ ਪਤੀ ਆਉਂਦਾ, ਪ੍ਰਮਾਤਮਾ ਆਉਂਦਾ, ਪਰ ਸੀ ਕੁਕਰਮੀ ਫੜਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ, ਸਿੱਧੇ ਰਾਹ ਪਾਇਆ। ਪਰ ਕੁਛ ਐਸੇ ਵੀ ਨੇ ਪਖੰਡੀ ਨਹੀਂ, ਭਾਵਕ ਹੋਗਾ ਤੇ ਉਹਨਾਂ ਨੇ ਕਿਹਾ ਪਤੀ ਆ। ਉਹ ਸਾਧੂਆਂ ਨੂੰ ਵੇਖਿਆ, ਇਸਤਰੀਆਂ ਵਾਲੇ ਹਾਰ ਸ਼ਿੰਗਾਰ, ਇਸਤਰੀਆਂ ਵਾਲੇ ਕੱਪੜੇ ਪਹਿਨੇ ਨੇ, ਰੱਬ ਪਤੀ ਆ। ਸਾਹਿਬ ਜੀ ਕਹਿੰਦੇ ਨੇ ਸਥੂਲ ਕੁਛ ਕਰਨ ਦੀ ਲੋੜ ਨਹੀਂ, ਅੰਦਰ ਭਾਵ ਦੀ ਜ਼ਰੂਰਤ ਆ ਕਿ ਉਹ ਮਾਲਕ ਹੈ, ਮੈਂ ਉਸ ਦੀ ਦਾਸੀ ਹਾਂ, ਮੈਂ ਉਸ ਦੀ ਸੇਵਕਾ ਹਾਂ। ਸਾਨੂੰ ਇਹ ਗਿਆਨ ਵੀ ਚਾਹੀਦਾ, ਪ੍ਰੇਮ ਵੀ ਚਾਹੀਦਾ। ਭਗਤੀ ਪ੍ਰੇਮ ਹੈ, ਪਰ ਪ੍ਰੇਮ ਕਿਤੇ ਅੰਧਾ ਹੀ ਨਾ ਹੋ ਜਾਏ। ਗੁਰੂ ਨੇ ਪ੍ਰੇਮ ਨੂੰ ਨੇਤਰ ਦਿੱਤੇ ਨੇ ਗਿਆਨ ਦੇ। ਉਹਨਾਂ ਕਿਹਾ ਫਿਰ ਕਰਮਹੀਨ ਵੀ ਨਹੀਂ ਹੋਣਾ, ਕਰਮ ਵੀ ਤੁਸੀਂ ਕਰਨਾ ਹੈ, ਭਗਤੀ ਵੀ ਤੁਸੀਂ ਕਰਨੀ ਹੈ, ਕਿਸ ਦੇ ਆਸਰੇ? ਮੈਂ ਮੰਨਦਾ ਸਤਿਕਾਰਯੋਗ ਨੇ ਦਸ ਗੁਰ ਵਿਅਕਤੀ, ਉਹਨਾਂ ਦੇ ਸਰੀਰ, ਉਹਨਾਂ ਦੇ ਬਾਰੇ ਜੋ ਲਿਖਿਆ ਭਾਈ ਨੰਦ ਲਾਲ ਜੀ ਲਿਖਦੇ ਨੇ, ਦਾਤਾ ਧੰਨ ਗੁਰੂ ਗੋਬਿੰਦ ਸਿੰਘ, ਤੁਹਾਡਾ ਚਿਹਰਾ ਵੇਖ ਕੇ ਚੰਦਰਮਾ ਸ਼ਰਮਿੰਦਾ ਹੁੰਦਾ, ਤੁਸੀਂ ਇੰਨੇ ਸੁੰਦਰ ਹੋ, ਇੰਨੇ ਸੋਹਣੇ ਹੋ, ਚੰਦਰਮਾ ਸ਼ਰਮਿੰਦਾ ਹੋ ਰਿਹਾ, ਸੂਰਜ ਤੁਹਾਡੇ ਦਰ ਦਾ ਗੁਲਾਮ ਆ। ਬਦਰ ਪੇਸ਼ ਰੂਏ ਤੋ ਸ਼ਰਮਿੰਦਾ ਅਸਤ, ਬਲਕਿ ਖੁਰਸ਼ੀਦੇ ਜਹਾਂ ਹਮ ਮੰਦਾ ਅਸਤ, ਖੁਰਸ਼ੀਦ ਹੁੰਦਾ ਸੂਰਜ। ਕਹਿੰਦੇ ਨੇ ਚੰਦਰਮਾ ਸ਼ਰਮਸਾਰ ਹੁੰਦਾ, ਸੂਰਜ ਤੁਹਾਡੇ ਦਰ ਦਾ ਗੁਲਾਮ ਆ। ਤੁਹਾਡੇ ਇਹ ਦਾੜੇ ਦਾ ਜਿਹੜਾ ਇੱਕ ਇੱਕ ਰੋਮ ਹੈ ਨਾ, ਇੱਕ ਰੋਮ ਵਿੱਚ ਦੀਨ ਦੁਨੀਆ ਬੱਝੇ ਪਏ ਨੇ। ਮੈਂ ਦੋਵੇਂ ਆਲਮ ਕੁਰਬਾਨ ਕਰਦੇ ਹਾਂ ਇਹਨਾਂ ਤੋਂ, ਦੀਨੋ ਦੁਨੀਆ ਦਰਕ ਮੰਦੇ ਅਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰੇ ਮਾਂ। ਪਰ ਉਸੇ ਗੁਰੂ ਨੇ ਸਰੀਰ ਪਾਸੇ ਕਰਕੇ ਅੰਮ੍ਰਿਤ ਦੀ ਦਾਤ ਦੇਣ ਲੱਗਿਆਂ ਅੱਗੇ ਸ਼ਬਦ ਨੂੰ ਕਰ ਦਿੱਤਾ, ਅੱਗੇ ਸ਼ਸਤਰ ਨੂੰ ਕਰ ਦਿੱਤਾ। ਪਹਿਲੇ ਸਰੀਰ ਸੀ ਤੇ ਚਰਨ ਛੁਹਾਇਆ ਜਾਂਦਾ ਸੀ, ਹੁਣ ਖੰਡਾ ਆ ਗਏ, ਹੁਣ ਸ਼ਬਦ ਆ ਗਿਆ। ਉਹਨਾਂ ਨੇ ਕਿਹਾ ਭਾਈ ਸਰੀਰ ਸਦਾ ਨਹੀਂ ਰਹਿੰਦੇ, ਸ਼ਬਦ ਸਦਾ ਵਾਸਤੇ ਰਹੇਗਾ। ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਓ। ਅੰਮ੍ਰਿਤ ਵੇਲੇ ਉੱਠ ਕੇ ਕਰਨਾ ਕੀ ਹੈ? ਕਿ ਕਿਸੇ ਮੂਰਤੀ ਨੂੰ ਧੂਪ ਦੀਪ ਕਰੀਏ? ਨਹੀਂ, ਹੁਕਮ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਸ਼ਾ, ਬੈਠ ਜਾ ਉਸ ਦੀ ਵਡਿਆਈ ਦੀ ਵਿਚਾਰ ਕਰ। ਮੈਂ ਬੜਾ ਇਸ ਦੇ ਬਾਰੇ ਸੋਚਿਆ। ਸਤਿਗੁਰਾਂ ਨੇ ਕਿਹਾ ਰੱਬ ਦੇ ਰਹਿਣ ਦਾ ਥਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਰਮੇਸ਼ਰ ਕਾ ਥਾਂ। ਪਹਿਲੇ ਸਵਾਲ ਹੈ ਕਿ ਰੱਬ ਤੁਹਾਡੇ ਲਈ ਹੈ ਕਿ? ਉਹਨਾਂ ਕਿਹਾ ਸਿੱਧਾ ਤੇ ਉਸ ਨਾਲ ਨਾ ਵੇਖ ਸਕਦੇ ਹਾਂ, ਨਾ ਉਸ ਨਾਲ ਕੋਈ ਸੰਪਰਕ ਇੰਜ ਬਣ ਸਕਦਾ। ਤੁਸੀਂ ਜਰਾ ਪੁਰਾਣਾ ਹਾਲ ਪੜੋ। ਮੂਸਾ ਨੇ ਜ਼ਿੱਦ ਕੀਤੀ, ਕਿਹਾ ਮੈਂ ਜਾਣਨਾ ਚਾਹੁੰਦਾ ਤੂੰ ਕੀ ਹੈ, ਤੇ ਕਹਿਣ ਲੱਗੇ ਮੂਸਾ ਜੋ ਹਾਂ ਮੈਂ ਹਾਂ ਉਹ ਮੈਂ ਆਪ ਹੀ ਜਾਣਨਾ, ਤੂੰ ਬਚਨ ਨਾਲ ਹੀ ਸਬਰ ਕਰ। ਉਹਨੇ ਵੀ ਸ਼ਬਦ ਦੀ ਗੱਲ ਕੀਤੀ, ਬਚਨ ਨਾਲ ਸਬਰ ਕਰ। ਇਹ ਹੁਣ ਹਾਲ ਭਾਈ ਨੰਦ ਲਾਲ ਜੀ ਨੇ ਵੀ ਲਿਖੇ ਹੈ। ਉਹ ਕਹਿੰਦੇ ਨੇ ਆਵਾਜ਼ੇ ਲੰਤਰਾਂ ਨੀ ਹਰਦਮ ਬਗੋਸ਼ੇ ਦਿਲ, ਦਿਲ ਦੇ ਕੋਨੇ ਚੋਂ ਹਰ ਵੇਲੇ ਆਵਾਜ਼ ਆ ਰਹੀ ਸੀ, ਮੂਸਾ ਵੇਖ ਨਹੀਂ ਸਕੇਗਾ, ਜ਼ਿੱਦ ਨਾ ਕਰ, ਤੂੰ ਬਚਨ ਸੁਣ, ਸਿਫਤਾਂ ਕਰ, ਸਿਫਤਾਂ ਨਾਲ ਜੋੜੋ, ਵੇਖ ਨਹੀਂ ਸਕੇਗਾ। ਮੂਸਾ ਮਗਰ ਬਾਧੀ ਬਣੇ ਦੀਦਾਰ ਮੈਂ ਰਵਦ, ਉਹ ਕਹਿੰਦਾ ਦੀਦਾਰ ਕਰਨਾ, ਕਹਿਣ ਲੱਗੇ ਲੈ ਕਰ। ਇੱਕ ਝਲਕ ਮਿਲੇ ਮੂਸਾ ਦੀਆਂ ਅੱਖਾਂ ਝੁੰਬਿਆ ਗਈਆਂ, ਵੇਖ ਨਹੀਂ ਸਕਿਆ, ਪਹਾੜ ਜਿਹੜਾ ਸੀ ਕੋ ਤੂਰ ਉਹ ਸੜ ਕੇ ਸੁਰਮਾ ਹੋ ਗਿਆ। ਸਤਿਗੁਰੂ ਨੇ ਕਿਹਾ ਭਾਈ ਜ਼ਿੱਦ ਨਹੀਂ ਕਰਨੀ, ਰੱਬ ਹੈ ਸਿਫਤਾਂ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਫਤਾਂ ਨਾਲ ਭਰਪੂਰ ਆ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਣਾ ਰੱਬ ਦੇ ਕੋਲ ਆਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਰੱਬ ਨੂੰ ਮੱਥਾ ਟੇਕਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਰੱਬ ਦੇ ਨਾਲ ਬਚਨ ਕਰਨੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਹਿਰਦੇ ਚ ਵਸ ਜਾਣਾ, ਸ਼ਬਦ ਹਿਰਦੇ ਵਿੱਚ ਵਸ ਗਿਆ, ਰੱਬ ਦੇ ਪਾਸ ਬੈਠ ਗਿਆ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆ। ਸਵਾਲ ਹੁਣ ਇਹ ਨਹੀਂ ਕਿ ਸਰਗੁਣ ਵੀ ਹੈ ਜੀ ਨਿਰਗੁਣ ਵੀ ਹੈ, ਅੱਜ ਸਿੱਖ ਪੰਥ ਕਿੱਥੇ ਖੜਾ, ਅੱਜ ਤੁਹਾਡਾ ਗੁਰੂ ਕੌਣ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਬਦ ਸਾਡਾ ਗੁਰੂ ਹੈ, ਸ਼ਬਦ ਦੇ ਅਸੀਂ ਸਿੱਖ ਹਾਂ, ਹੋਰ ਕੋਈ ਮੂਰਤੀ ਸਾਡਾ ਗੁਰੂ ਨਹੀਂ, ਸਰੀਰ ਸਾਡਾ ਗੁਰੂ ਨਹੀਂ। ਉਹਨਾਂ ਆਪ ਹੀ ਕਹਿ ਦਿੱਤਾ ਗੁਰ ਕੀ ਮੂਰਤ ਮਨ ਮੈਂ ਧਿਆਨ, ਤੇ ਹੈ ਕੀ ਆ ਗੁਰ ਕਾ ਸ਼ਬਦ ਮੰਤਰ ਮਨ ਮਾਂ। ਇੱਥੇ ਜਿਹੜੀ ਇੱਕ ਮੁਸ਼ਕਲ ਆਉਂਦੀ ਹੈ ਨਾ, ਮੈਂ ਉਹਦਾ ਜ਼ਿਕਰ ਕਰਦੇ ਹਾਂ। ਸ਼ਬਦਾਵਲੀ ਸੂਖਸ਼ਮ ਵਾਸਤੇ ਵੀ ਵਰਤਣੀ ਪੈਂਦੀ ਹੈ ਸਥੂਲ ਦੀ। ਹੁਣ ਜਿਹੜਾ ਦਿਸਦਾ ਉਸ ਵਾਸਤੇ ਵੀ ਤੁਸੀਂ ਸ਼ਬਦ ਵਰਤ ਲਿਆ ਦਰਸ਼ਨ, ਤੇ ਜਿਹੜਾ ਨਹੀਂ ਦਿਸਦਾ ਨਿਰਗੁਣ ਉਸ ਲਈ ਵੀ ਸ਼ਬਦ ਵਰਤ ਲਿਆ ਦਰਸ਼ਨ, ਸ਼ਬਦ ਤੇ ਹੁਣ ਇੱਕ ਹੀ। ਹੁਣ ਬਾਹਰ ਵਾਸਤੇ ਵੀ ਸ਼ਬਦ ਵਰਤ ਲਿਆ ਚਾਨਣ ਪ੍ਰਕਾਸ਼, ਤੇ ਅੰਦਰ ਵਾਸਤੇ ਵੀ ਪ੍ਰਕਾਸ਼। ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਹਨੇਰਾ, ਚੰਦ ਚੜਿਆ, ਪਰ ਉਹ ਇਹ ਪ੍ਰਕਾਸ਼ ਨਹੀਂ ਜਿਹੜਾ ਬਾਹਰ ਆ। ਅਸੀਂ ਸ਼ਬਦ ਤੇ ਵਰਤ ਲਿਆ ਦਰਸ਼ਨ, ਪਰ ਇਹ ਦਰਸ਼ਨ ਨੇ ਜਿਹੜੇ ਦਰਸ਼ਨ ਬਾਹਰ ਨੇ, ਬਾਹਰਲੇ ਦਰਸ਼ਨ ਤੇ ਨਾਸਵਾਨ ਨੇ। ਬਾਹਰਲੇ ਦਰਸ਼ਨ ਜੋ ਦਿਸਦਾ ਜੋ ਦਿਸੇ ਸੋ ਹੋਏ ਬਿਨਾਸਾ। ਸਤਿਗੁਰਾਂ ਨੇ ਕਿਹਾ ਫਿਰ ਧਿਆਨ ਇੱਕ ਹੀ ਧਰਮ ਹੈ ਗੁਰੂ ਕੇ ਬਚਨਾਂ ਦਾ। ਜਦੋਂ ਬਾਣੀ ਦਾ ਪਾਠ ਕਰਦੇ ਹੋ ਧਿਆਨ ਕਿੱਥੇ ਟਿਕਾਉਣਾ? ਬਹੁਤ ਸਾਰੇ ਆ ਚਿੱਤਰ ਰੱਖੇ ਨੇ, ਉੱਤੇ ਬਲਬ ਲਗਾਇਆ ਜੀ, ਇਸ ਦਾ ਧਿਆਨ ਕਰਾਂਗੇ। ਭਾਵ ਜਿਹਨਾਂ ਦਾ ਪ੍ਰਧਾਨ ਹੈ ਇਸ ਪਾਸੇ ਨੂੰ ਬੰਦੇ ਵਹਿ ਤੁਰੇ, ਪਰ ਜੋ ਗੁਰੂ ਦਾ ਹੁਕਮ ਹੈ, ਮੈਂ ਤੇ ਤੁਹਾਨੂੰ ਹੁਕਮ ਸੁਣਾ ਰਿਹਾ। ਰੱਬ ਘਰੇ ਕਿਸੇ ਦੇ ਦਿਲ ਦੁਖਾਵਾਂ ਕੋਈ ਗੱਲ ਨਾ ਹੋਵੇ। ਮੁਬਾਰਕ ਹੈ ਆਪਣਾ ਆਪਣਾ ਮਾਰਗ, ਜਿਹੜੇ ਕਰਦੇ ਨੇ ਕਰਨ, ਪਰ ਸਿੱਖੀ ਦਾ ਮਾਰਗ ਕੀ ਹੈ? ਗੁਰਮਤ ਮਾਰਗ ਕੀ ਹੈ? ਗੁਰੂ ਨੇ ਸਾਨੂੰ ਉਪਦੇਸ਼ ਕੀ ਦਿੱਤਾ? ਉਹਨਾਂ ਨੇ ਕਿਹਾ ਮੈਂ ਧਿਆਨ ਕੀ ਧਰਦਾ? ਗੁਰ ਕਾ ਬਚਨ ਹਿਰਦੇ ਧਿਆਨ ਧਾਰੀ, ਹਿਰਦੇ ਵਿੱਚ ਧਿਆਨ ਧਰਦਾ ਪ੍ਰਮਾਤਮਾ ਦਾ। ਜਦੋਂ ਬਾਣੀ ਪੜ੍ਹਦਾ ਹਾਂ ਨਾ, ਤਾਤੀ ਵਾਉ ਨਾ ਲੱਗ ਗਈ ਪਾਰ ਬੰਮ ਸ਼ਰਨਾਈ, ਚਾਹੇ ਗੁਰਦਾ ਹਮਾਰੇ ਰਾਮ ਕਰ ਦੁੱਖ ਲੱਗਾ ਨਾ ਭਾਈ। ਜਦੋਂ ਮੈਂ ਬਾਣੀ ਪੜ੍ਹਦਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ, ਮੈਨੂੰ ਧਿਆਨ ਆ ਜਾਂਦਾ ਰੁਖਵਾਲਾ, ਮੈਨੂੰ ਧਿਆਨ ਆ ਜਾਂਦਾ ਉਹਦਾ ਤਾਰ ਹੈ, ਦੇਂਦਾ ਦੇ ਲੈਂਦੇ ਥੱਕ ਪਾ ਹੈ, ਜੁਗਾ ਜੁਗੰਤਰ ਖਾਈ ਖਾਏ, ਵਡਿਆਈਆਂ ਮੁੱਕਦੀਆਂ ਨੇ। ਇਹ ਮਾਲਾ ਦੇ ਮਣਕੇ 108 ਨਹੀਂ, 1008 ਵੀ ਨਹੀਂ, ਇਹ ਮਾਲਾ ਦੇ ਮਣਕੇ ਮੁੱਕਦੇ ਹੀ ਨਹੀਂ। ਜਿਉਂ ਜਿਉਂ ਸਿਫਤਾਂ ਯਾਦ ਕਰੋਗੇ, ਜਿਉਂ ਜਿਉਂ ਵਡਿਆਈਆਂ ਉਸ ਦੀਆਂ ਯਾਦ ਕਰੋਗੇ, ਇਹ ਮੁੱਕਣ ਵਾਲੀਆਂ ਨਹੀਂ। ਲੈਣ ਵਾਲਾ ਥੱਕ ਜਾਂਦਾ, ਦਾਤਾ ਦੇ ਜਾਂਦਾ, ਦਾਤਾਂ ਤੇ ਉਸ ਦੀਆਂ ਬੇਅੰਤ ਨੇ। ਮੈਂ ਉਸ ਦੀਆਂ ਸਿਫਤਾਂ ਉਸ ਦੀ ਮਹਿਮਾ ਦਾ ਧਿਆਨ ਕਰਦਾ ਹਾਂ, ਔਰ ਗੁਰੂ ਸ਼ੇ ਸ਼ਬਦ ਰਾਹੀਂ ਗੁਰ ਕੈ ਬਚਨ ਹਿਰਦੇ ਧਿਆਨ ਧਾਰੇ, ਤੇ ਜਪ ਮੈਂ ਕਿਹੜਾ ਜਪਦਾ? ਪ੍ਰਮਾਤਮਾ ਦਾ ਨਾਮ, ਨੰਕਾਰ ਦਾ ਨਾਮ, ਉਹ ਵੀ ਮੈਨੂੰ ਗੁਰੂ ਨੇ ਦੱਸ ਦਿੱਤਾ, ਗੁਰੂ ਨੇ ਮੰਤਰ ਮੈਨੂੰ ਦੇ ਦਿੱਤਾ, ਉਸ ਨੂੰ ਮੈਂ ਵਾਰ ਵਾਰ ਜਪਦਾ ਹਾਂ। ਰਸਨਾ ਜਾਪ ਜਪੋ ਬਨਵਾਰੀ, ਸਾਰੀ ਸ੍ਰਿਸ਼ਟੀ ਦੇ ਫੁੱਲ ਉਸੇ ਦੀ ਮਾਲਾ। ਮੈਂ ਭੇਟ ਕਰਾਂ, ਕਿੰਨਾ ਸੁੰਦਰ ਬਚਨ ਕਿਹਾ ਸੀ, ਪੂਲੀ ਮਾਲਣੀ ਹੈ ਉਹ ਸਤਿਗੁਰ ਜਾਗਤਾ ਹੈ ਦਿਓ, ਬ੍ਰਹਮ ਪਾਤੇ ਬਿਸ਼ਨਦਾਰੇ ਫੂਲ ਸ਼ੰਕਰ ਦਿਓ, ਤੀਨ ਦੇ ਪ੍ਰਤੱਖ ਤੋਰੇ ਕਰੇ ਕਿਸ ਕਿਸੇ, ਫੁੱਲ ਤੇ ਸਾਰੇ ਹੀ ਉਸ ਦੀ ਭੇਟਾ ਨੇ, ਮਾਲਾ ਤੇ ਉਸਨੂੰ ਪਹਿਲਾਂ ਹੀ ਚੜੀਆਂ ਪਈਆਂ ਨੇ। ਆਨੀ ਲੇ ਫੂਲ ਪਰੋਏ ਲੇ ਮਾਲਾ, ਠਾਕੁਰ ਕੀ ਹੈ ਪੂਜ ਕਰੋ, ਪਹਿਲੇ ਬਾਸ ਲਈ ਹੈ ਬਵਰੇ ਬੀਠਲ ਪਹਿਲਾ ਕਹੇ ਕਰੋ। ਬੜੇ ਸੁੰਦਰ ਬਚਨ ਹੈ ਭਗਤ ਰਵਿਦਾਸ ਜੀ ਦਾ, ਦੁੱਧ ਤਾਂ ਬਛੜੇ ਥਨੋਂ ਬਟਾ ਰਹੇ, ਦੁੱਧ ਲਿਆਵਾਂ ਤੇ ਉਹ ਤੋਂ ਬੱਛਾ ਪਹਿਲੇ ਜੂਠਾ ਕਰ ਗਏ, ਜੂਠਾ ਲਿਆਵਾਂ ਦੁੱਧ ਪਹਿਲੇ ਬੱਛੇ ਚੁੰਘੇ ਆ, ਫੁੱਲਾਂ ਨੂੰ ਭਵਰਾ ਵਿਗਾੜ ਗਿਆ, ਫੂਲ ਭਵਰ, ਜਲ ਨੂੰ ਮੱਛੀਆਂ ਵਿਗਾੜ ਗਈਆਂ, ਜਲ ਮੀਨ ਵਿਗਾੜੇ। ਮਾਈ ਗੋਬਿੰਦ ਪੂਜਾ ਕਹਾਂ ਲੋ ਚਰਾਵਾਂ, ਅਵਰ ਨਾ ਫੇਲ ਆ ਨੋਪ ਨਾ ਪਾ। ਕਹਿੰਦੇ ਨੇ ਮੈਂ ਭੁਲੇਖਾ ਖਾਨਾ, ਤੂੰ ਇਹ ਸੁਗੰਧੀ ਲੈ ਰਹੇ ਹੈ ਭਵਰੇ ਚ ਤੂੰ ਬੈਠਾ ਹੋਇਆ, ਮੱਛੇ ਵਿੱਚ ਤੂੰ ਹੀ ਦੁੱਧ ਚੁੰਘ ਰਹੇ ਆ, ਤੇ ਪਾਣੀ ਚ ਤੂੰ ਹੀ ਇਸ਼ਨਾਨ ਕਰ ਰਹੇ ਆ, ਤੇ ਸਭਨੇ ਥਾਏ ਜਿੱਥੇ ਹੋ ਜਾਏ ਸੱਚਾ ਸਿਰਜਣ ਹਾਰ ਜਿਓ, ਮੈਂ ਉਸ ਦਾ ਨਾਮ ਜਾਪ ਜਪਾ ਜੋ ਹਰ ਥਾਂ ਤੇ ਹੈ, ਜੋ ਹਰ ਫੁੱਲ ਵਿੱਚ ਹੈ, ਹਰ ਰੁੱਖ ਵਿੱਚ ਹੈ, ਹਰ ਮਨੁੱਖ ਵਿੱਚ ਹੈ, ਉਹ ਸਭ ਤੋਂ ਪਹਿਲੇ ਬੰਦੇ ਤੇਰੇ ਵਿੱਚ ਹੈ, ਬਾਕੀ ਦਿਆਂ ਵਿੱਚ ਫੇਰ ਵੇਖੀ ਪਹਿਲੋਂ ਵੇਖ ਅੰਦਰ। ਇਹ ਗੱਲ ਗੁਰੂ ਸਾਹਿਬ ਨੇ ਕਹੀ ਹੈ, ਅੰਤਰ ਵਸਾ। ਜਦੋਂ ਇਹ ਅਨੁਭਵ ਹੋ ਗਏ ਨਾ, ਅੰਦਰ ਵਸਦਾ, ਅੱਖਾਂ ਖੋਲੇਗਾ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੇ, ਮੈਂ ਉਸ ਦਾ ਰਸਨਾ ਨਾਲ ਜਾਪ ਜਪਦਾ ਹਾਂ।
ਸਫਲ ਮੂਰਤ ਦਰਸ਼ਨ ਬਲਿਹਾਰੀ।
ਹੁਣ ਇਹ ਮੂਰਤ ਸ਼ਬਦ ਆ ਗਿਆ, ਮੂਰਤ ਦਾ ਇੱਥੇ ਅਰਥ ਕੋਈ ਤਸਵੀਰ ਚਿੱਤਰ ਨਹੀਂ, ਇਹਦਾ ਅਰਥ ਹੁੰਦਾ ਹਸਤੀ, ਤੇ ਮੂਰਤ ਦੇ ਨਾਲ ਉਹਨਾਂ ਇੱਕ ਸ਼ਬਦ ਜੋੜਿਆ ਅਕਾਲ ਮੂਰਤ, ਉਹ ਹਸਤੀ ਜੋ ਅਵਿਨਾਸ਼ੀ ਹੈ, ਕਾਲ ਜਿਸ ਨੂੰ ਨਹੀਂ ਖਾਂਦਾ। ਕਿੰਨੀ ਸੁੰਦਰ ਮੂਰਤੀ ਲੈ, ਇੱਕ ਦਿਨ ਰੰਗ ਫਿੱਕਾ ਪੈ ਜਾਂਦਾ, ਕਾਗਜ਼ ਫਟ ਜਾਏਗਾ, ਲੱਕੜੀ ਵੀ ਹੈ ਇੱਕ ਦਿਨ ਖਤਮ ਹੋ ਜਾਏਗੀ, ਇੱਥੇ ਤਾਂ ਲੋਹਾ ਵੀ ਨਹੀਂ ਰਹਿਣਾ। ਜੋ ਉਪਜੋ ਸੋ ਬਿਨਸ ਹੈ ਪਰੋਵਾਜ ਕਹਿ ਕਾਲ। ਪਰ ਪਰਮਾਤਮਾ ਦਾ ਦਰਸ਼ਨ ਸਫਲ ਮੂਰਤ, ਉਸ ਦੇ ਦਰਸ਼ਨ ਸਫਲ ਨੇ, ਉਸ ਮੂਰਤ ਦੇ, ਉਸ ਹਸਤੀ ਦੇ ਦੀਦਾਰ ਸਫਲ ਹਨ। ਸਫਲ ਮੂਰਤ ਦਰਸ਼ਨ ਬਲਹਾਰੀ, ਐਸੇ ਦੀਦਾਰ ਤੋਂ ਮੈਂ ਬਲਹਾਰ ਜਾਣਾ। ਮੈਨੂੰ ਇਸਲਾਮ ਦੀ ਗੱਲ ਯਾਦ ਆਈ, ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ ਆਇਸ਼ਾ ਸੀ ਉਹਦਾ ਨਾਂ, ਤੇ ਕੁਝ ਮੁਸਲਮਾਨ ਗਏ, ਹਜ਼ਰਤ ਸਾਹਿਬ ਦੀ ਵਫਾਤ ਹੋ ਚੁੱਕੀ ਸੀ, ਤੇ ਨਾਲ ਚਿੱਤਰਕਾਰ ਸੀ, ਕਹਿਣ ਲੱਗੇ ਅੰਮੀ ਜਾਨ ਜਰਾ ਹੁਲੀਆ ਉਹਨਾਂ ਦਾ ਦੱਸੋ, ਅਸੀਂ ਚਿੱਤਰ ਬਣਾਉਣਾ। ਗੱਲ ਪੈ ਗਈ ਉਹਨਾਂ ਤੇ, ਕਹਿਣ ਲੱਗੇ ਚਲੋ ਜਾਓ ਇੱਥੋਂ। ਲੱਗੇ ਮਾਂ ਅਸੀਂ ਪੁੱਛਣ ਆਏ ਹਾਂ, ਹੁਲੀਆ ਦੱਸ। ਕਹਿਣ ਲੱਗੇ ਹੁਲੀਆ ਵੇਖਣਾ ਤੇ ਕੁਰਾਨ ਵਿੱਚੋਂ ਵੇਖੋ, ਮੇਰੇ ਕੋਲੋਂ ਨਾ ਪੁੱਛੋ, ਕੁਰਾਨ ਵਿੱਚੋਂ ਵੇਖੋ। ਮੈਂ ਵੀ ਬੇਨਤੀ ਕਰਾਂ, ਗੁਰੂ ਵੀ ਕਹਿੰਦੇ ਨੇ ਮੈਨੂੰ ਵੇਖਣਾ ਤੇ ਬਾਣੀ ਵਿੱਚੋਂ ਵੇਖੋ, ਬਾਹਰ ਨਾ ਲੱਭਦੇ ਫਿਰੋ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਹਿਬ ਸਿੱਖਾਂ ਜੇ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਾ ਦੱਸੇਗਾ ਕਿੱਥੋਂ ਵੇਖੇਗਾ। ਰੱਬ ਦੀ ਮੂਰਤ ਵੇਖਣੀ ਹੈ ਤੇ ਵੇਖ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ, ਮੂਲ ਮੰਤਰ ਵਿੱਚੋਂ ਵੇਖ, ਤੈਨੂੰ ਪਤਾ ਲੱਗੇਗਾ। ਥਾਂ ਥਾਂ ਤੇ ਸਮਾਇਆ ਇੱਕ ਇੱਕ ਸ਼ਬਦ ਵਿੱਚ, ਇਹਦੇ ਨੇ ਉਹ ਓੰਕਾਰ, ਉਸ ਦੇ ਦਰਸ਼ਨਾਂ ਤੋਂ ਮੈਂ ਬਲਹਾਰ ਜਾਣਾ, ਉਹਦੇ ਦਰਸ਼ਨ ਜਦੋਂ ਕਰਨਾ ਕਿ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਤੇਰੇ ਤੋਂ ਹੋਈ ਤੇ ਤੇਰੇ ਵੱਲ ਹੀ ਜਾ ਰਹੀ ਹੈ, ਹਰ ਸਤੋਲ ਫਿਰ ਸੂਖਸ਼ਮ ਹੋ ਰਿਹਾ। ਜਦ ਧਿਆਨ ਕੀਤਾ ਇੱਕ ਬੰਦਾ 7 ਫੁੱਟ ਕੱਦ ਉਹਦਾ ਉੱਚਾ, ਤੁਰਦਾ ਤੇ ਬਾਜ਼ਾਰ ਤੋਂ ਨਹੀਂ ਲੈਂਦਾ, ਚੌਥੇ ਦਿਨ ਇੱਕ ਥੈਲੇ ਚ ਪਈਆਂ ਨੇ ਅਸਤੀਆਂ ਤੇ ਤੁਰਿਆ ਜਾ ਰਹੀ। ਇਹ ਹੋਇਆ ਕੀ ਹੈ, ਕਿਉਂ ਐਸਾ ਹੋਇਆ? ਸਥੂਲ ਜਿਹੜਾ ਸੀ ਸੂਖਸ਼ਮ ਵੱਲ ਜਾ ਰਿਹਾ। ਇੱਕ ਵਾਰ ਇੱਕ ਭੈਣ ਨੇ ਬੜੀ ਗੁਰੇ ਸੁੰਦਰ ਕਹੀ, ਵੀਰ ਚੜ੍ਹਾਈ ਕਰ ਗਿਆ ਤੇ ਰੋ ਕੇ ਕਹਿਣ ਲੱਗੀ, ਲੋਕੋ ਵੇਖੋ ਮੇਰਾ ਵੀਰ ਆ ਰਿਹਾ ਜੋ ਡੱਬੇ ਚ ਪੈ ਕੇ। ਇਹ ਵੱਡਾ ਇੱਕ ਰੁੱਖ ਬੀਜਿਆ ਸੀ ਤੇ ਬੀਜ ਹੱਥ ਵਿੱਚ ਆ ਗਿਆ, ਫਿਰ ਤਾਂ ਬੜਾ ਵਜ਼ਨ ਹੋ ਗਿਆ, ਕੱਟਿਆ ਸੜ ਗਿਆ, ਫਿਰ ਸਵਾਹ ਹੋ ਗਿਆ। ਹਰ ਸਫੋਲ ਸੂਖਸ਼ਮ ਵੱਲ ਜਾ ਰਿਹਾ, ਉੱਥੋਂ ਹੀ ਆਇਆ ਉਸੇ ਪਾਸੇ ਫਿਰ ਜਾ ਰਿਹਾ। ਜੈਸੇ ਹਰ ਹਟਕੇ ਮਾਲਾ ਟਿੰਡ ਲਗਤਾ, ਭਰੀਆਂ ਟਿੰਡਾਂ ਆਈਆਂ ਖਾਲੀ ਹੋ ਕੇ ਫਿਰ ਜਾ ਰਹੀਆਂ। ਜੈਸੇ ਹਰ ਹਟਕੇ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਔਰ ਫਿਰ ਭਰੀਅਤ ਹੈ, ਤੈਸੇ ਇਹ ਖੇਲ ਕਸਮ ਕਾ ਜੋ ਤੁਸਦੀ ਵਡਿਆਈ। ਇਹ ਵਡਿਆਈ ਹੈ ਉਸ ਮਾਲਕ ਦੇ, ਕਹਿੰਦੇ ਨੇ ਮੈਂ ਉਸਦੇ ਦਰਸ਼ਨਾਂ ਤੋਂ ਬਲਹਾਰ ਚਾਹੁੰਦਾ। ਇਹ ਬਲਹਾਰ ਦਰਸ਼ਨਾਂ ਤੋਂ ਜਾ ਰਹੇ ਹਾਂ ਕਿ ਤੂੰ ਸੂਖਮ ਹੋ ਕੇ ਵੀ ਸਥੋ, ਤੂੰ ਸਦਾ ਸਥੂਲ ਹੈ, ਉਹ ਸਰੂਪ ਦਾ ਕਦੇ ਵਿਨਾਸ਼ ਨਹੀਂ, ਉਹ ਨਿਰਗੁਣ ਹੈ, ਉਸ ਨਾਲ ਜੁੜੇ ਸਿਫਤਾਂ ਦਾ ਕਦੇ ਵਿਨਾਸ਼ ਨਹੀਂ, ਸਿਫਤਾਂ ਦਾ ਰੰਗ ਫਿੱਕਾ ਨਹੀਂ ਪੈਂਦਾ, ਸਿਫਤਾਂ ਦਾ ਕਦੇ ਕੋਈ ਵਿਨਾਸ਼ ਨਹੀਂ ਹੁੰਦਾ। ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਏ, ਗੁਣ ਨਿਰਾਣ ਭਗਤਨ ਕੋ ਬਰਤਨ ਬੁਰਲੇ ਪਾਵੇ ਕੋ, ਮੈਂ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ।
ਚਰਨ ਕਮਲ ਮਨ ਪ੍ਰਾਣ ਆਧਾਰੀ,
ਇਹ ਨੇ ਚਰਨ ਕਮਲ, ਉਸ ਦੀਆਂ ਸਿਫਤਾਂ, ਉਸ ਦਾ ਸ਼ਬਦ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾ। ਜਾਪ ਸਾਹਿਬ ਵਿੱਚ ਕਿਹਾ ਘਰ ਘਰ ਹੀ ਤੇ ਤੇਰੇ ਚਰਨ ਪੂਜੇ ਜਾ ਰਹੇ, ਘਰ ਘਰ ਪ੍ਰਣਾਮ ਹੋ ਰਹੀ ਹੋ ਕਿਹੜੇ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਨਾਮ ਚਿੱਤ ਵਿੱਚ ਹੋਣਾ ਇਹੋ ਤੇਰੇ ਚਰਨ ਨੇ। ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਦੋ ਸਿੱਖਾਂ ਕਿਹਾ ਤੁਹਾਡੇ ਚਰਨਾਂ ਤੋਂ ਵਿਛੜਨ ਤੇ ਮਨ ਨਹੀਂ ਕਰਦਾ। ਸਹਿਬ ਕਹਿੰਦੇ ਨੇ ਪਹਿਲੇ ਸਮਝੋ ਮੈਂ ਰਹਿੰਦਾ ਕਿੱਥੇ ਆ, ਮੈਂ ਜਿੱਥੇ ਹੋਵਾਂਗਾ ਉੱਥੇ ਚਰਨ ਹੋਣਗੇ। ਕਹਿਣ ਲੱਗੇ ਦੱਸੋ, ਕਹਿਣ ਲੱਗੇ ਮੈਂ ਵਸਣਾ ਸੰਗਤ ਵਿੱਚ, ਉੱਥੇ ਚਰਨ ਪਾਤਸ਼ਾਹ ਕਿਹੜੇ। ਕਹਿਣ ਲੱਗੇ ਗੁਰੂ ਦਾ ਸ਼ਬਦ। ਇਹ ਸ਼ਬਦ ਨਾਲ ਹਿਰਦੇ ਚਰਨ ਸ਼ਬਦ ਸਤਿਗੁਰ ਕਹੋ ਨਾਨਕ ਬੰਦ ਉਪਾ। ਇਹ ਮੈਂ ਪੱਲੇ ਬੰਨ ਲਿਆ ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੇਕ ਗੰਠ ਵੀ ਬੰਨਦਾ। ਇਹ ਬਚਨ ਨੂੰ ਪੱਲੇ ਬੰਨੋ, ਜਿੰਦ ਦਾ ਸਾਥੀ ਆ, ਸਫੂਲ ਜਿੰਦ ਦਾ ਸਾਥੀ ਨਹੀਂ ਬਣੇਗਾ, ਸੂਖਮ ਇਹ ਬਣੇਗਾ। ਉਹ ਕਿਹਾ ਜਿੱਥੇ ਕੋਈ ਵੀ ਨਹੀਂ ਉੱਥੇ ਸ਼ਬਦ ਨਾਲ ਹੈ। ਗੁਰ ਕਾ ਬਚਨ ਸਦਾ ਅਵਨਾਸੀ, ਗੁਰ ਕਾ ਬਚਨ ਕੱਟੇ ਜਮ ਫਾਸੇ। ਗੁਰੂ ਕਾ ਬਚਨ ਜਿਹੜਾ ਹੈ ਸਦਾ ਨਾਲ ਹੈ। ਸਤਿਗੁਰੂ ਦਾ ਸ਼ਬਦ, ਗੁਰੂ ਦਾ ਬਚਨ ਜਿੱਥੇ ਜਾਵਾਂ ਉੱਥੇ ਹੀ ਮੇਰੇ ਨਾਲ ਹੈ। ਲੋਕ ਪ੍ਰਲੋਕ ਉਸ ਜਹਾਂ ਪੰਥ ਤਿਰਕੂਣ ਸਿਆਣ, ਹਰ ਕਾ ਨਾਮ ਤਾਂ ਨਾਲ ਪਛਾਣ। ਜੇ ਮਹਾਭਿਆਨ ਤਪਤ ਵੋ ਕਾਮ ਤਾਂ ਹਰ ਕਾ ਨਾਮ ਕੇ ਤੁਮੇ ਉੱਪਰ ਸ਼ਾਮ। ਗੁਰੂ ਦਾ ਸ਼ਬਦ, ਹਰੀ ਦਾ ਨਾਮ, ਇਹ ਹੁਕਮ ਇੱਕੋ ਹੀ ਨੇ। ਰਾਮਕਲੀ ਰਾਗ ਵਿੱਚ ਇੱਕ ਥਾਂ ਤੇ ਬੜਾ ਸੁੰਦਰ ਫਰਮਾਇਆ, ਚੌਦਸ ਹੁਕਮ ਵਰਤਾ ਪ੍ਰਭ ਤੇਰਾ ਚੌਦਸ਼ ਨਾਮ ਪਤਾ ਲੰਘ। ਚੌਦਸ ਅੱਗੇ ਕਿਹਾ ਸਭ ਮੈਂ ਸ਼ਬਦ ਰਵਿਆ ਹੈ ਸਾਚਾ ਕਰਮ ਮਿਲਿਆ ਬੈ ਆਲਮ। ਉਹੀ ਸ਼ਬਦ ਹੈ, ਉਹੀ ਹੁਕਮ ਹੈ, ਉਹੀ ਨਾਮ ਹੈ, ਔਰ ਮੈਂ ਮੇਰਾ ਇਹੀ ਆਸਰ ਹੈ, ਮੈਂ ਇਸੇ ਨੂੰ ਆਪਣਾ ਆਧਾਰ ਬਣਾਇਆ ਹੈ, ਇਸੇ ਤੋਂ ਬਲਹਾਰ ਜਾਂਦਾ ਹਾਂ।
ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ।
ਗੁਰੂ ਦੀ ਸੰਗਤ ਵਿੱਚ ਆ ਕੇ ਜਨਮ ਮਰਨ ਦਾ ਨਾਸ਼ ਕਰ ਲਿਆ। ਨਿਵਾਰੀ ਦਾ ਅਰਥ ਹੁੰਦਾ ਦੂਰ ਕਰ ਦੇਣਾ। ਵੇਖੋ ਜਨਮ ਨਾ ਕੋਈ ਬੁਰਾ ਨਹੀਂ, ਜੇ ਜਨਮ ਬੁਰਾ ਹੋਵੇ ਤੇ ਫਿਰ ਤੇ ਵੱਡੇ ਵੱਡੇ ਮਹਾਂਪੁਰਖ ਵੀ ਆਏ, ਪਰ ਜਨਮ ਵਿੱਚ ਨਹੀਂ। ਇੱਥੇ ਜਨਮ ਦਾ ਅਰਥ ਹੈ ਦੁੱਖ, ਦੁੱਖ ਨਹੀਂ ਤੇ ਨਾ ਉਹਨਾਂ ਨੂੰ ਮਰਨ ਦਾ ਦੁੱਖ ਹੈ। ਨਾ ਉਹ ਗਰਭ ਵਿੱਚ ਗਲਦੇ ਨੇ, ਨਾ ਉਹ ਸੜਦੇ ਨੇ। ਜਨਮ ਮਰਨ ਦੋਹੋਂ ਮੈਂ ਨਾ ਹੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰ ਸਿਉ ਲੈਣ ਮਲਾ। ਆਏ ਆਏ ਲੇਕਿਨ ਸੰਸਾਰ ਚ ਗ੍ਰਸੇ ਨਹੀਂ ਗਏ, ਆਏ ਲੇਕਿਨ ਜੀਵਨ ਮੁਕਤ ਨਹੀਂ ਆਏ। ਇੱਕ ਡਾਕਟਰ ਵੀ ਜੇਲੇ ਜਾਂਦਾ, ਕੈਦੀ ਵੀ ਜਾਂਦਾ। ਡਾਕਟਰ ਗਿਆ ਇਲਾਜ ਕਰਨ ਲਈ, ਕੈਦੀ ਗਿਆ ਕੈਦ ਭੋਗਣ ਵਾਸਤੇ। ਉਹ ਆਉਂਦੇ ਨੇ ਸਾਨੂੰ ਮੁਕਤ ਕਰਨ ਵਾਸਤੇ, ਉਹ ਆਉਂਦੇ ਨੇ ਸਾਡੇ ਬੰਧਨ ਕੱਟਣ ਵਾਸਤੇ। ਮੈਨੇ ਸਾਧ ਸੰਗਤ ਵਿੱਚ ਆ ਕੇ ਦਾਤ ਮਿਲੀ, ਜਨਮ ਮਰਨ ਦੂਰ ਕਰ ਲਿਆ। ਇੱਕ ਹੰਕਾਰ ਦੀ ਗੱਲ ਨਹੀਂ। ਇੱਕ ਬੰਦਾ ਕਹਿ ਰਿਹਾ ਮੇਰਾ ਬੁਖਾਰ ਉਤਰ ਗਿਆ ਮੈਂ ਠੀਕ ਹਾਂ, ਤੇ ਹੰਕਾਰ ਦੀ ਗੱਲ ਹੈ। ਤੇ ਕਹਿੰਦਾ ਕਿ ਜਨਮ ਮਰਨ ਦਾ ਇਹ ਦੁੱਖ ਮੁੱਕ ਗਿਆ ਤੇ ਠੀਕ ਹੈ। ਸਾਧ ਸੰਗ ਗੁਰੂ ਦੀ ਸੰਗਤ ਵਿੱਚ ਜਨਮ ਮਰਨ ਨਿਵਾਰੀ ਇੱਥੇ ਹੀ ਕੱਟਿਆ ਜਾਂਦਾ। ਇਹ ਜਿਸ ਥਾਂ ਤੇ ਬੈਠੇ ਹੋ ਸੰਗਤ ਵਿੱਚ ਹੀ ਆ ਕੇ ਉਹ ਜੀਵਨ ਮਿਲਦਾ। ਮੈਂ ਕੁਛ ਜਨਮਾ, ਮੈਂ ਕੁਛ ਮਰਾ, ਆਪਣੇ ਚਲਤ ਆਪ ਹੀ ਕਰੇ। ਚਲਤ ਦੀ ਸੋਝੀ ਆ ਜਾਂਦੀ ਹੈ, ਫਿਰ ਕਹਿੰਦੇ ਆ ਬਹੁ ਰਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਕਿਸੇ ਕਾ, ਹੁਕਮ ਹੈ ਬੁੱਧ ਸਮਾਵੇਂਗੇ। ਹਾਂਜੀ
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ।
ਕੰਨਾਂ ਨਾਲ ਅੰਮ੍ਰਿਤ ਕਥਾ ਸੁਣੀ, ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚੱਖ। ਇੱਕ ਜ਼ਿਕਰ ਮਿਲਦਾ ਇਤਿਹਾਸ ਵਿੱਚ, ਪਾਰਬਤੀ ਨੇ ਕਹਿ ਦਿੱਤਾ ਭਗਵਾਨ ਤੁਸੀਂ ਸਦਾ ਸ਼ਿਵੋ ਤੇ ਮੈਂ ਮਰਦੇ ਰਹਿੰਦੀ ਹਾਂ, ਜਨਮ ਨਹੀਂ, ਮੈਨੂੰ ਵੀ ਅਮਰ ਕਰ ਦੀ। ਕਹਿਣ ਲੱਗੇ ਕਥਾ ਆਉਂਦੀ ਹੈ ਸੁਣ। ਉਹ ਅਮਰਨਾਥ ਕਥਾ ਸ਼ੁਰੂ ਕੀਤੀ ਤੇ ਸੌਂ ਗਈ ਪਾਰਬਤੀ, ਸੌਂ ਗਈ। ਹੂ 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 ਆਵਾਜ਼ ਆਏ, ਹੁੰਗਾਰਾ ਆਉਂਦਾ ਰਿਹਾ। ਸਵੇਰੇ ਵੇਖਿਆ ਤੇ ਸੁੱਤੀ ਪਈ, ਜਿਹਨੂੰ ਸੁਣਾਉਣਾ ਸੀ ਤੇ ਤੋਤਾ ਸੁਣ ਗਿਆ, ਉਹਨੂੰ ਮਾਰਨ ਵਾਸਤੇ ਦੌੜੇ, ਲੇਕਿਨ ਉਹ ਵੀ ਕਾਬੂ ਨਹੀਂ ਆਇਆ, ਨਿਕਲ ਗਿਆ। ਮੈਂ ਕਹਿੰਦਾ ਭਰੋਸਾ ਦੋਵਾਂ ਨੂੰ ਨਹੀਂ, ਨਾ ਤੇ ਮਾਰਨ ਵਾਲੇ ਨੂੰ, ਤੇ ਇਹ ਤੇ ਸੁਣ ਬੈਠਾ ਹੁਣ ਮਰਨਾ ਨਹੀਂ, ਤੇ ਉਹਨੂੰ ਭਰੋਸਾ ਹੁੰਦਾ ਮੈਂ ਸੁਣ ਬੈਠਾ ਉਹਨੂੰ ਮਾਰ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਆ ਤੈਨੂੰ ਅੰਮ੍ਰਿਤ ਕਥਾ ਦੇ ਭਰੋਸਾ ਕਰ, ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੇ ਸਹਿਜੇ ਚਾਖੇ ਤੈ ਪਾਇਆ ਪ੍ਰਕਾਸ਼ ਮਿਟਿਆ ਅੰਧਿਆਰਾ ਜੋ ਸੂਰਜ ਰਹਿਣ ਕੇ ਰਾਖੇ ਕਥਾ ਸੁਣ ਮਲ ਸਗਲੇ ਖੋਵਾ ਜਿਵੇਂ ਬਾਥਰੂਮ ਚੋਂ ਨਹਾ ਕੇ ਬਾਹਰ ਨਿਕਲਦੇ ਹੋ ਕਿਸੇ ਸਰੋਵਰ ਚੋਂ ਇਸ਼ਨਾਨ ਕਰਕੇ ਆਉਂਦੇ ਹੋ ਕਥਾ ਸੁਣ ਕੇ ਜਾਓ ਤੇ ਮਨ ਪਵਿੱਤਰ ਹੋਇਆ ਹੋਵੇ ਸਾਰੀ ਮੈਲ ਉਤਰ ਜਾਏ ਤਾਂ ਕਥਾ ਸੁਣੀ ਕਥਾ ਸੁਣ ਮਲ ਸਗਲੀ ਖੋਵਾ ਇਹ ਕਥਾ ਸ੍ਰੇਸ਼ਟ ਹੈ ਇਹ ਉੱਤਮ ਹੈ ਇੱਥੇ ਕਿਹਾ ਕੰਨਾਂ ਨਾਲ ਸੁਣੀ ਇਹ ਮੇਰਾ ਆਸਰਾ ਬਣ ਗਏ ਪਰਮਾਤਮਾ ਦੀ ਕਥਾ ਜਿਹੜਾ ਕਿਹਾ ਹਰ ਕਿਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਵੋ ਭਾਈ ਰੱਬ ਦੇ ਪਿਆਰੇ ਹੋ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ ਉਹ ਕਹਾਣੀ ਸੁਣੀ ਮੇਰਾ ਆਸਰਾ ਬਣ ਗਈ ਹਾਂਜੀ ਕਾਮ ਕ੍ਰੋਧ ਲੋਭ ਮੋਹ ਅਜਾਰੀ ਕਥਾ ਦੀ ਬਰਕਤ ਕਿ ਕਾਮ ਵੀ ਛੱਡ ਦਿੱਤਾ ਕ੍ਰੋਧ ਵੀ ਛੱਡ ਦਿੱਤਾ ਲੋਭ ਮੋਹ ਵੀ ਮੈਂ ਭੱਜ ਦਿੱਤੇ ਇੱਥੇ ਇੱਕ ਸਿਧਾਂਤ ਗੱਲ ਹੈ ਜੋ ਰੱਬ ਕੋਲੋਂ ਲੈ ਕੇ ਆਏ ਹਨ ਉਸ ਤੋਂ ਮੁਕਤ ਨਹੀਂ ਹੋ ਸਕਦੇ ਉਹਨੂੰ ਅਸੀਂ ਛੱਡ ਨਹੀਂ ਸਕਦੇ ਤੇ ਜੋ ਸੰਸਾਰ ਵਿੱਚ ਆ ਕੇ ਮਿਲਿਆ ਉਹਨੂੰ ਤੁਸੀਂ ਛੱਡ ਸਕਦੇ ਹੋ ਫਿਰ ਬੇਨਤੀ ਕਰਾਂ ਜੋ ਮਿਲਿਆ ਨਾ ਨਾਲ ਆਇਆ ਉਹਨੂੰ ਨਹੀਂ ਹੁਣ ਸਰੀਰ ਨੂੰ ਜਿਹੜੀ ਬਾਹਰੋਂ ਮੈਲ ਲੱਗੀ ਹੈ ਨਾ ਉਹਨੂੰ ਤੇ ਤੁਸੀਂ ਤਿਆਗ ਉਤਾਰ ਦੇਵੋਗੇ ਕੋਈ ਇਸ਼ਨਾਨ ਕਰਵਾ ਦੇਵੇਗਾ ਪਰ ਜੇ ਧਰੂ ਲੈ ਕੇ ਆਏ ਹਾਂ ਅਸਲ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨੂੰ ਕਹਿੰਦੇ ਆ ਇਹ ਨੇ ਸ਼ਕਤੀਆਂ ਕਾਮ ਨਾ ਹੁੰਦਾ ਤੇ ਜੀਵਨ ਵੀ ਨਾ ਹੁੰਦਾ ਉਤਪਤੀ ਨਾ ਹੁੰਦੀ ਕ੍ਰੋਧ ਨਾ ਹੁੰਦਾ ਤੇ ਤੇਜ ਨਾ ਹੁੰਦਾ ਲੋਭ ਨਾ ਹੁੰਦਾ ਤੇ ਕਿਰਤ ਨਾ ਹੁੰਦੀ ਬੰਦਾ ਕੰਮ ਹੀ ਨਾ ਕੋਈ ਕਰਦਾ ਮੋਹ ਨਾ ਹੁੰਦਾ ਤੇ ਪਰਿਵਾਰ ਨਾ ਹੁੰਦੇ ਮੋਹ ਨਾ ਹੁੰਦਾ ਕਿਸੇ ਬੱਚੇ ਨੂੰ ਮਾਂ ਨੇ ਨਹੀਂ ਸੀ ਸਾਹਮਣਾ ਹੰਕਾਰ ਨਾ ਹੁੰਦਾ ਤੇ ਪਛਾਣ ਹੀ ਕੋਈ ਨਾ ਹੁੰਦੀ ਕਿ ਕੌਣ ਮੇਰਾ ਤੇ ਕੌਣ ਦੂਜਾ ਅਸਲ ਵਿੱਚ ਜਿਸ ਵੇਲੇ ਮਰਿਆਦਾ ਲੰਘ ਜਾਂਦੇ ਆ ਨਾ ਉਸ ਵੇਲੇ ਵਿਕਾਰ ਬਣ ਜਾਂਦੇ ਸੁਚੱਜਾ ਗ੍ਰਸਤ ਹੋਵੇ ਕਾਮ ਨਹੀਂ ਉਗ੍ਰਸਤਾ ਜੇਕਰ ਤੇਜ ਹੋਵੇ ਜੀਵਨ ਦਾ ਫਿਰ ਉਹ ਕ੍ਰੋਧ ਨਹੀਂ ਉਹ ਤੇਜ ਹੈ ਤੇ ਜੇ ਲਾਲਚ ਹੋ ਗੁਣ ਤੋ ਚਰੂ ਤੇ ਕਿਰਤ ਕਰਾਂ ਫਿਰ ਲੋਭ ਨਹੀਂ ਫਿਰ ਤੇ ਉਹ ਕਿਰਤ ਹੈ ਮੋਹ ਜੇਕਰ ਜੀਵਨ ਵਿੱਚ ਪ੍ਰੇਮ ਬਣ ਜਾਏ ਤੇ ਫਿਰ ਮੋਹ ਮੋਹ ਨਾ ਰਿਹਾ ਤੇ ਪਛਾਣ ਹੋਵੇ ਮੈਂ ਕੌਣ ਹਾਂ ਦੂਸਰਾ ਕੌਮ ਹੈ ਪਛਾਣ ਹੋਵੇ ਮੈਂ ਕਿਸ ਵਾਸਤੇ ਆਇਆ ਇਹ ਅਹੂ ਕਰਕੇ ਹੈ ਸਤਿਗੁਰੂ ਕਹਿੰਦੇ ਨੇ ਵਿਕਾਰ ਮੁੱਕ ਗਏ ਇਹ ਵਿਕਾਰ ਜੀਵਨ ਵਿੱਚ ਨਹੀਂ ਰਹਿ ਗਏ ਮੈਂ ਛੱਡ ਦਿੱਤੇ ਹਨ ਜਿਹੜੇ ਨਾਮ ਦਾਨ ਇਸਨਾਨ ਸੁਚਾਰੀ ਨਾਮ ਦਾਨ ਨੂੰ ਜਿਹੜਾ ਮੈਂ ਦਿਲ ਕੀਤਾ ਇਹ ਮੇਰਾ ਇਸ਼ਨਾਨ ਹੈ ਤੇ ਇਹ ਮੇਰੇ ਵਾਸਤੇ ਸਦਾਚਾਰ ਇਹ ਮੇਰੇ ਵਾਸਤੇ ਚੰਗਾ ਆਚਰਨ ਹੈ ਨਾਮ ਨੂੰ ਦਿਲ ਕੀਤਾ ਸ਼ੁਭ ਕਰਮ ਆਪਣੇ ਆਪ ਨਿਕਲਣਗੇ ਆਚਰਨ ਆਪਣੇ ਆਪ ਚੰਗਾ ਹੋਵੇਗਾ ਹਾਂਜੀ
ਕਹੋ ਨਾਨਕ ਇਹੋ ਤੱਤ ਵਿਚਾਰੀ
ਕਹਿੰਦੇ ਨੇ ਤੱਤ ਦੀ ਵਿਚਾਰ ਜੋ ਦੱਸ ਰਹੇ ਹਾਂ ਇਹ ਤੱਤ ਵਿਚਾਰ ਕੀਤੀ ਹੈ ਤੱਤ ਦੀ ਵਿਚਾਰ ਮੈਂ ਅਸਲੀਅਤ ਦੀ ਵਿਚਾਰ ਰੱਬੀ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋ ਉਤਰੇ ਪਾ ਇਹ ਤੱਤ ਦੀ ਵਿਚਾਰ ਕੀਤੀ ਹੈ
ਰਾਮ ਨਾਮ ਜਪ ਪਾਰ ਉਤਾਰੀ
ਪਰਮਾਤਮਾ ਦਾ ਸਾਰੇ ਰਮਿਆ ਹੋਇਆ ਰਾਮ ਉਸ ਨੂੰ ਜਪ ਕੇ ਹੀ ਪਾਰੇ ਉਤਾਰਾ ਹੋਣਾ ਉਸ ਨੂੰ ਜਪਿਆ ਬਿਨਾ ਪਾਰੇ ਉਤਾਰਾ ਨਹੀਂ ਹੋਣਾ ਹਰ ਜਪਦਿਆਂ ਖਿਨ ਤਿਲ ਨਾ ਕੀਚੈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੈ ਕਹਿ ਨਾ ਆਵੈ ਰਾਮ ਇੱਕ ਬੇਨਤੀ ਨਾਲ ਸਮਾਪਤੀ ਕਰਾਂ ਇੱਕ ਸਾਧੂ ਉੱਚੀ ਆਵਾਜ਼ ਵਿੱਚ ਕਹਿੰਦਾ ਜਾਏ ਦੁਨੀਆਂ ਦੇ ਲੋਕੋ ਸੁਣੋ ਮੇਰੀ ਗੱਲ ਸੁਣੋ ਜਿਨ੍ਹਾਂ ਨਾਮ ਜਪਿਆ ਉਹ ਵੀ ਪਛਤਾਉਣਗੇ ਜਿਨ੍ਹਾਂ ਨਹੀਂ ਜਪਿਆ ਉਹ ਵੀ ਪਛਤਾਉਣਗੇ ਲੋਕੀ ਹੈਰਾਨ ਹੋਊਗਾ ਮਹਾਤਮਾ ਜਿਨ੍ਹਾਂ ਨਹੀਂ ਜਪਿਆ ਜਮਾਂ ਦੇ ਵਸ ਪੈਣਗੇ ਤੇ ਪਛਤਾਉਣਗੇ ਜਿਨ੍ਹਾਂ ਜਪਿਆ ਉਹ ਕਿਉਂ ਪਛਤਾਉਣਗੇ ਕਹਿਣ ਲੱਗਾ ਅੱਧੀ ਗੱਲ ਸਮਝ ਗਏ ਹਾਂ ਅੱਧੀ ਸਮਝ ਗਏ ਕਹਿਣ ਲੱਗਾ ਅੱਧੀ ਮੈਂ ਸਮਝਾਉਣਾ ਜਿੰਨਾ ਜਪਿਆ ਉਹ ਇਸ ਲਈ ਪਛਤਾਉਣਗੇ ਕਿ ਜੇ ਇੰਨਾ ਹੀ ਸੁਖਦਾਈ ਇੰਨਾ ਹੀ ਆਨੰਦ ਸੀ ਤੇ ਫਿਰ ਥੋੜਾ ਕਿਉਂ ਜਪਿਆ ਜਿਹੜਾ ਟਾਈਮ ਗਵਾਇਆ ਉਹ ਕਿਉਂ ਆਇਆ, ਮੈਂ ਹੋਰ ਜਪਦਾ। ਰੱਬ ਦਾ ਨਾਮ ਜਪਣ ਵਾਲਿਆਂ ਨੇ ਤੇ ਕਿਹਾ ਜਪੀ ਜਾਵਾਂ, ਰੋਮ ਰੋਮ ਜਪੇ, ਹਰ ਸਰੇ ਮੋਯਮ ਜ਼ੁਬਾਂ ਕੁਨੇ ਅਜ ਕਰਮ ਤਾਬ ਵੋਯਮ ਵਸਪੇ ਹਕਰੈ ਦਮ ਬਾਦਮ। ਕਮਾਲ ਐਸੀ ਭਾਵਨਾ, ਮੇਰੇ ਸਾਰੇ ਸਰੀਰ ਦੇ ਰੋਮ ਜ਼ੁਬਾਨਾਂ ਬਣ ਜਾਣ, ਇਹਨਾਂ ਨਾਲ ਮੈਂ ਜਪਦਾ ਕਦੀ ਨਾ ਥੱਕਾਂ। ਗੁਰਮੁਖ ਰੋਮ ਰੋਮ ਹਰ ਧਿਆਵੈ, ਸਤਿਗੁਰੂ ਬਖਸ਼ਿਸ਼ ਕਰੇ ਇਹ ਅਵਸਥਾ ਬਣੇ। ਇਸੇ ਅਵਸਥਾ ਦੇ ਵਿੱਚੋਂ ਨਾਮ ਜਪਣ ਵਾਲੇ ਨਿਕਲੇ, ਇਸੇ ਅਵਸਥਾ ਵਿੱਚੋਂ ਦੇਖ ਤੇਗ ਚਲਾਉਣ ਵਾਲੇ ਨਿਕਲੇ, ਇਸੇ ਅਵਸਥਾ ਵਿੱਚ ਚਰਖੜੀਆਂ ਤੇ ਚੜ੍ਹਨ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਇਸੇ ਅਵਸਥਾ ਨੇ ਜੇ ਆ ਜਾਏ ਤੇ ਅਸੀਂ ਇੱਕ ਹੋਣਾ। ਅਰਦਾਸ ਕਰੋ ਸਿੱਖ ਪੰਥ ਦਾ ਅਧਿਆਤਮ ਏਕਤਾ ਹੋਵੇ, ਰਾਜਨੀਤਿਕ ਏਕਤਾ ਹੋਵੇ, ਸਮਾਜਿਕ ਏਕਤਾ, ਹਰ ਤਰ੍ਹਾਂ ਨਾਲ ਏਕੇ ਦਾ ਪਹਾੜਾ ਜਿਹੜਾ ਗੁਰੂ ਨੇ ਪੜਾਇਆ ਉਸ ਨੂੰ ਅਸੀਂ ਯਾਦ ਕਰੀਏ, ਇੱਕ ਹੋਈਏ। ਫੁੱਲਾਂ ਦੇਖੇ ਮੈਂ ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਫੁੱਲਾਂ ਹੋਈਆਂ ਹੋਣਗੀਆਂ। ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ, ਜੋਗੋ ਜੋਗੋ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ, ਸਿੱਖ ਪੰਥ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਸਿੰਘ ਸਾਹਿਬਾਨ, ਹਰਗੰਤੀ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਬੇਅੰਤ ਹੋਈਆਂ ਹੋਣਗੀਆਂ, ਖਿਮਾ ਕਰਨੀ ਆਖਰੀ ਪੰਕਤੀਆਂ ਸਰਵਣ ਕਰੇ ਸਮਾਪਤੀ ਕਰੀਏ ਜੀ।
ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।